श्री गुरु ग्रंथ साहिब महाराज जी दे पावन पवित्र हाजूरी अंदर सुभाए मान खोए बैठे गुरमुख प्यारे सतसंगी जनों हाजूर की कृपा नाल आप जी हफ्तावारी दीवान दी हाजरी भर रहे हो बड़े प्यार दे नाल आप जी ने गुरमुखा पासों गुरु तेग बहादुर जी दी इलाही गुरबाणी शरण कीती है। कुदरती तौर ते जिस स्थान ते मनुख ने कुछ समाज सेवा कीती होवे ते ਜਿਸ ਅਸਥਾਨ ਤੋਂ ਦਾਤੇ ਨੇ ਕਿਰਪਾ ਕਰਕੇ ਝੋਲੀ ਵਿੱਚ ਦਾਤਾਂ ਪਾਈਆਂ ਹੋਣ, ਤੇ ਅਸਲ ਵਿੱਚ ਗੁਰਸਿੱਖ ਦਾ ਮਨ ਪਰਤ ਪਰਤ ਕੇ ਉਸੇ ਅਸਥਾਨ ਦਾ ਤੇ ਉਸੇ ਗੁਰੂ ਦਾ ਸ਼ੁਕਰ ਕਰਦਾ। ਇਹ ਤਾਂ ਇੱਕ ਗੁਰੂ ਕੇ ਸਿੱਖ ਦਾ ਸਭ ਤੋਂ ਵੱਡਾ ਗੁਰੂ ਕਿਰਪਾ ਨਾਲ ਬਖਸ਼ਿਆ ਹੋਇਆ ਇੱਕ ਗੁਣ ਹੈ। ਆਮ ਤੌਰ ਤੇ ਲੋਕ ਜਦੋਂ ਮਕਾਨ ਦੀ ਛੱਤ ਤੇ ਚੜ੍ਹਨਾ ਹੁੰਦਾ ਤੇ ਇੱਕ ਇੱਕ ਪੌੜੀ ਤੇ ਪੈਰ ਰੱਖਦੇ ਨੇ, ਇੱਕ ਇੱਕ ਪੌੜੀ ਦੇ ਡੰਡੇ ਨੂੰ ਹੱਥ ਵਿੱਚ ਪਕੜਦੇ ਨੇ, ਤੇ ਮਨੁੱਖ ਦਾ ਇੱਕ ਸੁਭਾਅ ਹੈ ਜਿੰਨੀ ਦੇਰ ਤੱਕ ਛੱਤ ਨਹੀਂ ਮਿਲੀ ਉਨੀ ਦੇਰ ਤੱਕ ਪੌੜੀ ਦੇ ਡੰਡੇ ਪੌੜੀ ਦਾ ਆਸਰਾ ਤੱਕਦਾ ਹੈ, ਤੇ ਜਦੋਂ ਉਹਨੂੰ ਪੌੜੀ ਦੇ ਆਸਰੇ ਨਾਲ ਛੱਤ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹਦੇ ਰਾਹੀਂ ਛੱਤ ਮਿਲੀ ਉਹਦੇ ਵੱਲ ਕੁਦਰਤੀ ਤੌਰ ਤੇ ਪਿੱਠ ਹੋ ਜਾਂਦੀ। ਚੜ੍ਹਦਾ ਪੌੜੀ ਦੇ ਰਾਹੀਂ ਹੈ ਪਰ ਉਸੇ ਪੌੜੀ ਵੱਲ ਪਿੱਠੇ। ਗੁਰੂ ਕਿਰਪਾ ਕਰੇ ਕੈਸੇ ਪਿਆਰੇ ਬਚਨ ਗੁਰਮੁਖਾਂ ਕਹਿ, ਜਿਸ ਪੌੜੀ ਦੇ ਨਾਲ ਗੁਰੂ ਨੇ ਇਹ ਕਿਰਪਾ ਕੀਤੀਆਂ ਉਹਦੇ ਵੱਲ ਧਿਆਨ ਰੱਖੇ। ਹਜ਼ੂਰ ਮਿਹਰ ਕਰੋ ਹਰ ਇੱਕ ਪ੍ਰਾਣੀ ਮਾਤਰ ਦੀ ਇਹ ਬਿਰਤੀ ਬਣ ਜਾਏ ਤੇਰਾ ਸ਼ੁਕਰ ਕਰਨ ਦੀ। ਆਓ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚੋਂ ਆਪਾਂ ਨੇ ਵਿਚਾਰ ਕਰਨੀ। ਕਿਰਪਾ ਕਰਿਆ ਜੇ ਆਪ ਜੀ ਨੇ ਇਕਾਗਰਤਾ ਬਖਸ਼ਣੀ ਤੇ ਇੱਕ ਅਰਦਾਸ ਦਾਸ ਲਈ ਵੀ ਕਰਨੀ। ਸਤਿਗੁਰੂ ਆਪਣੀ ਵਿਚਾਰ ਅੰਦਰ ਦੀ ਇਕਾਗਰਤਾ ਨਾਲ, ਅੰਦਰ ਦੇ ਟਿਕਾਓ ਨਾਲ ਤੇ ਪ੍ਰੇਮ ਭਾਵਨਾ ਨਾਲ ਭਿੱਜ ਕੇ ਆਪਣੇ ਬਚਨਾਂ ਦੀ ਵਿਚਾਰ ਕਰਨ ਦੀ ਸੂਝ ਬਖਸ਼। ਆਪ ਸਾਧ ਸੰਗਤ ਜੀ ਅਸੀਸ ਬਖਸ਼ੋ, ਕਰੋ ਕਿਰਪਾਲਤਾ, ਕੋਈ ਵੀ ਰਚਨਾ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਹਾਂ ਤੇ ਇੱਕ ਸ਼ਬਦ ਪਰਤ ਪਰਤ ਕੇ ਬਾਣੀ ਵਿੱਚ ਮਿਲਦਾ ਗੁਰਸਿੱਖ, ਇੱਕ ਸ਼ਬਦ ਹੈ ਸਿੱਖ, ਦੂਸਰਾ ਗੁਰਸਿੱਖ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲਿਆਂ ਦੀ ਜਮਾਤ ਨੂੰ ਵੀ ਸਿੱਖ ਤੇ ਗੁਰਸਿੱਖ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਤੇ ਮਨ ਵਿੱਚ ਆਇਆ ਸਤਿਗੁਰੂ ਆਪ ਗੁਰਗੱਦੀ ਤੇ ਬਿਰਾਜਮਾਨ, ਦੇਖੋ ਸਿੱਖ ਸ਼ਬਦ ਦਾ ਅਰਥ ਹੈ ਸਿੱਖਣਾ, ਤੇ ਸਤਿਗੁਰੂ ਨੇ ਐਸੇ ਕਮਾਲ ਦਾ ਸ਼ਬਦ ਦਿੱਤਾ, ਸਿੱਖ ਸ਼ਬਦ ਦੇ ਕੇ ਬੰਦੇ ਦੇ ਅੰਦਰ ਦੀ ਖੋਮੇ ਨੂੰ ਮਸਲ ਦਿੱਤਾ ਕਿ ਕਦੀ ਮਨ ਵਿੱਚ ਇਹ ਆਈ ਨਾ ਕਿ ਮੈਂ ਸਭ ਕੁਝ ਸਿੱਖ ਗਿਆ। ਸਿੱਖ ਸ਼ਬਦ ਦਾ ਮਤਲਬ ਹੈ ਸਾਰੀ ਜ਼ਿੰਦਗੀ ਸਿੱਖ ਕੇ ਵੀ ਤੇਰੇ ਅੰਦਰ ਇਹ ਭਾਵਨਾ ਬੜੀ ਰਹੇ ਮੈਂ ਅਜੇ ਵੀ ਹੋਰ ਵੀ ਕੁਝ ਸਿੱਖਣਾ। ਤੇ ਸਿੱਖਣਾ ਕੀ ਇਹਦੇ ਬਾਰੇ ਆਪਾਂ ਬਾਣੀ ਵਿੱਚੋਂ ਪੜ੍ਹਨਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬੰਦਗੀ ਕਰਨ ਵਾਲਿਆਂ ਨੂੰ ਚਾਰ ਨਾਵਾਂ ਨਾਲ ਸੰਬੋਧਨ ਕੀਤਾ। ਪਹਿਲਾ ਨਾਮ ਹੈ ਭਗਤ ਜਨ, ਦੂਸਰਾ ਨਾਮ ਹੈ ਸੰਤ ਜਨ, ਤੀਸਰਾ ਨਾਮ ਹੈ ਸਾਧ ਜਨ, ਚੌਥਾ ਨਾਮ ਹੈ ਗੁਰਮੁਖ ਜਨ, ਤੇ ਇਸ ਤੋਂ ਅਗਲਾ ਜਿਹੜਾ ਨਾਮ ਹੈ ਚਾਰਾਂ ਤੋਂ ਅੱਗੇ ਇੱਕ ਪੰਜਵਾਂ ਨਾਂ ਆਉਂਦਾ, ਉੱਥੇ ਸਾਹਿਬ ਨੇ ਸ਼ਬਦ ਵਰਤਿਆ ਗੁਰਸਿੱਖ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਨਾ ਸੋਰਠ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਹੁੰਦਾ ਹੈ। ਸਾਹਿਬ ਕਹਿੰਦੇ ਨੇ ਉਹ ਭਗਤ ਜਨ ਬੜੇ ਧੰਤਾ ਦੇ ਯੋਗ ਨੇ ਜੋ ਆਪਣੇ ਮੁੱਖ ਤੋਂ ਹਰੀ ਨਾਮ ਨੂੰ ਕਹਿੰਦੇ। ਸਾਹਿਬ ਦਾ ਬਚਨ ਹੁੰਦਾ ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ। ਥੋੜਾ ਜਿਹਾ ਧਿਆਨ ਦੇਣਾ, ਆਪਾਂ ਅੱਜ ਵਿਸ਼ਾ ਆਰੰਭ ਕੀਤਾ ਗੁਰਸਿੱਖ ਜਾਂ ਗੁਰਸਿੱਖੀ, ਇਹ ਸ਼ਬਦ ਕਿੰਨਾ ਮਹਾਨ ਹੈ ਤੇ ਕਿਹਦੇ ਵਾਸਤੇ ਇਹ ਸ਼ਬਦ ਜਿਹੜਾ ਅੱਖਰ ਜਿਹੜਾ ਇਹ ਉਪਯੋਗ ਕੀਤਾ ਜਾਣਾ ਚਾਹੀਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਇਹਦਾ ਅਰਥ ਸਪਸ਼ਟ ਹੈ ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਦੇ ਯੋਗ ਨੇ। ਕਿੰਨਾ ਦੇ? ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਭਗਤ ਜਨ ਆਪਣੇ ਮੁੱਖ ਤੋਂ ਹਰੀ ਦਾ ਨਾਮ ਕਹਿੰਦੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਉਹ ਭਗਤ ਧੰਤਾ ਦੇ ਯੋਗ ਨੇ, ਉਹ ਵਡਭਾਗੀ ਨੇ ਜਿਨ੍ਹਾਂ ਨੂੰ ਲੋਕ ਭਗਤ ਕਹਿੰਦੇ ਨੇ। ਹਜ਼ੂਰ ਨੇ ਅਗਲਾ ਸ਼ਬਦ ਵਰਤਿਆ ਧੰਨ ਧੰਨ ਭਾਗ ਤਿੰਨ ਸੰਤ ਜਨਾ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧੰਤਾ ਯੋਗ ਨੇ। ਧਿਆਨ ਦੇਣਾ ਇਹ ਸਾਰੀ ਵਿਚਾਰ ਨੂੰ ਸ਼ੁਰੂ ਤੋਂ ਇਕਾਗਰਤਾ ਨਾਲ ਸਰਵਣ ਕਰ ਲੈਣਾ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ। ਕਹਿਣ ਲੱਗੇ ਉਹ ਸੰਤ ਜਨ ਵੀ ਭਾਗਾਂ ਵਾਲੇ ਨੇ ਜਿਹੜੇ ਹਰੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਹਜ਼ੂਰ ਨੇ ਉਸ ਤੋਂ ਅਗਲਾ ਬਚਨ ਵਰਤਿਆ, ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਉਹ ਸਾਧ ਜਨ ਵੀ ਧਨਤਾ ਯੋਗ ਨੇ, ਉਹਨਾਂ ਦੀ ਭਾਗ ਵੀ ਆਪ ਦੇ ਉੱਤਮ ਨੇ ਜਿਹੜੇ ਹਰੀ ਦੇ ਗੁਣ ਨੂੰ ਗਾਉਂਦੇ ਨੇ ਤੇ ਕੀਰਤਨ ਕਰ ਕਰਕੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਪੈ ਕਰਦੇ। ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਿੰਨਾਂ ਦਾ ਜ਼ਿਕਰ ਆ ਗਏ। ਹੁਣ ਚੌਥੇ ਬਾਰੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਧਨ ਧਨ ਭਾਗ ਤਿੰਨਾਂ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਵੀ ਉੱਚੇ ਨੇ ਚੰਗੇ ਨੇ। ਕਿਨ੍ਹਾਂ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆ। ਪਾਠ ਵੱਖ ਵੱਖ ਕਰਨਾ, ਗੁਰ ਸਿੱਖ ਇਕੱਠਾ ਨਹੀਂ ਇੱਥੇ ਪਾਠ ਕਰਨਾ। ਧਨ ਧਨ ਭਾਗ ਤਿੰਨਾਂ ਗੁਰਮੁਖ ਜਨਾਂ ਦੇ ਨੇ ਜਿਨ੍ਹਾਂ ਨੇ, ਸਾਹਿਬ ਕਹਿਣ ਲੱਗੇ ਜੋ ਗੁਰ ਸਿੱਖ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਜਿਣਤਿਆ, ਆਪਣੇ ਮਨ ਨੂੰ ਜਿੱਤ ਲਿਆ। ਫਿਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਗਤ ਜਨ ਧੰਤਾ ਯੋਗ ਇਸ ਕਰਕੇ ਉਹਨੇ ਆਪਣੇ ਮੁਖ ਤੋਂ ਹਰੀ ਹਰੀ ਕਿਹਾ। ਸੰਤ ਜਨ ਵਡਭਾਗੀ ਇਸ ਕਰਕੇ ਉਹਨੇ ਕੰਨਾਂ ਨਾਲ ਹਰੀ ਜਸ ਨੂੰ ਸੁਣਿਆ। ਸਾਧ ਜਨ ਵਡਭਾਗੀ ਇਸ ਕਰਕੇ ਉਹਨੇ ਕੀਰਤਨ ਕਰਕੇ ਗੁਣੀ ਨਿਧਾਨ ਦਾ ਆਪਣੇ ਵਿੱਚ ਗੁਣ ਸੰਚਿਤ ਕੀਤੇ ਨੇ, ਇਕੱਤਰ ਕੀਤੇ ਨੇ। ਤੇ ਗੁਰਮੁਖ ਜਨ ਵਡਭਾਗੀ ਇਸ ਕਰਕੇ ਵੇ, ਸਾਹਿਬ ਕਹਿੰਦੇ ਨੇ ਧਨ ਧਨ ਭਾਗ ਤਿੰਨਾਂ ਗੁਰਮੁਖਾਂ, ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਅਖੀਰ ਵਿੱਚ ਚਾਰਾਂ ਦੀ ਗੱਲ ਕਰਕੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਧਿਆਨ ਦੇਣਾ, ਹੁਣ ਸਤਿਗੁਰੂ ਨੇ ਇਹ ਨੀ ਕਿਸੇ ਨੂੰ ਨਿੰਦਿਆ ਨਹੀਂ, ਭਗਤ ਜਨ ਜੇ ਸ਼ਬਦ ਵਰਤਿਆ ਤੂੰ ਵੀ ਪਰਵਾਣੇ, ਪਰ ਭਗਤ ਉਹ ਧਨ ਜਿਹਦੇ ਮੁੱਖ ਵਿੱਚੋਂ ਹਰੀ ਹਰੀ ਏ। ਜੇ ਤੂੰ ਸੰਤ ਸ਼ਬਦ ਵਰਤਣਾ ਪਰਵਾਣੇ, ਪਰ ਸ਼ਰਤ ਇੱਕ, ਤੇਰੇ ਕੰਨਾਂ ਵਿੱਚ ਆਪਣੀ ਉਸਤਤ ਨਹੀਂ, ਤੇਰੇ ਕੰਨਾਂ ਵਿੱਚ ਹਰੀ ਦਾ ਜਸ ਪੈਂਦਾ ਹੋਵੇ। ਜੇ ਤੂੰ ਸਾਧ ਜਾਣੇ ਤੂੰ ਵੀ ਧੰਤਾ ਜੋਗੇ, ਪਰ ਸ਼ਰਤ ਇੱਕ, ਤੂੰ ਕੀਰਤਨ ਕਰਕੇ ਆਪਣੇ ਪ੍ਰੀਤਮ ਨੂੰ ਰਜਾਂਦਾ ਹੋਵੇ। ਜੇ ਤੂੰ ਗੁਰਮੁਖ ਜਾਣੇ ਤਾਂ ਪ੍ਰਵਾਨ ਏ, ਜੇ ਤੂੰ ਆਪਣੇ ਮਨ ਨੂੰ ਗੁਰੂ ਦੀ ਸਿੱਖਿਆ ਲੈ ਕੇ ਜਿੱਤ ਲੈ। ਅਖੀਰ ਵਿੱਚ ਮੇਰਾ ਬਾਬਾ ਕਹਿੰਦਾ ਹੈ ਤਾਂ ਸਾਰੇ ਭਾਗਾਂ ਵਾਲੇ, ਪਰ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ। ਕਿਉਂ? ਜੋ ਗੁਰ ਚਰਨੀ ਸਿੱਖ ਪੜਤਿਆ, ਜਿਸ ਬੰਦੇ ਨੇ ਆਪਣੀ ਖੋਦ ਨੂੰ ਮਿਟਾ ਕੇ ਕਹਿ ਦਾਤਾ ਨਾ ਮੈਂ ਭਗਤ ਹੂੰ, ਨਾ ਮੈਂ ਸੰਤ ਹੂੰ, ਨਾ ਮੈਂ ਸਾਧ ਜਨ ਹੂੰ, ਨਾ ਮੈਂ ਗੁਰਮੁਖ ਹੂੰ, ਗੁਰਦੇਵ ਮੈਂ ਤੇਰੇ ਚਰਨਾਂ ਵਿੱਚ ਜੁੜਿਆ ਵਾਂ, ਤੇ ਇੱਕ ਕਿਰਪਾ ਕਰਕੇ ਦਾਤ ਮੰਗਣ ਆਇਆ, ਮੈਨੂੰ ਆਪਣੀ ਸਿੱਖੀ ਦੀ ਜਾਚ ਦੱਸ ਦੇ, ਆਪਣਾ ਸਿੱਖ ਬਣ ਦੀ ਜਾਚ ਦੱਸ ਦੇ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਇੱਥੇ ਸਾਹਿਬ ਕਹਿ ਰਹੇ ਨੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਜੋ ਗੁਰ ਚਰਨੀ ਸਿੱਖ ਪੜਤਿਆਂ, ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੇ ਨੇ, ਤੇ ਗੁਰਦੇਵ ਨੇ ਬੜੇ ਕਮਾਲ ਦੇ ਬਚਨ ਕਹੇ। ਦੇਖੋ ਮੈਂ ਅਰਜ਼ ਕੀਤੀ, ਸਿੱਖ ਹੀ ਸ਼ਬਦ ਬੜਾ ਉੱਚਾ ਤੇ ਸੁੱਚਾ ਹੈ, ਸਾਰੀ ਜ਼ਿੰਦਗੀ ਸਿੱਖਣਾ। ਗੁਰੂ ਅੰਗਦ ਸਾਹਿਬ ਕਮਾਈ ਕਰ ਕਰਕੇ ਗੁਰੂ ਬਣ ਗਏ ਨੇ, ਪਰ ਲੋਚਾ ਅਜੇ ਵੀ ਸਿੱਖੀ ਨੂੰ ਕਮਾਉਣ ਦੀ ਹੈ। ਗੁਰੂ ਅਮਰਦਾਸ 72 ਸਾਲ ਦੀ ਉਮਰ ਤੱਕ ਗਾਗਰ ਪੈ ਢੋਂਦੇ ਨੇ, ਲੋਚਾ ਅਜੇ ਵੀ ਇਹ ਗੁਰੂ ਨਾਨਕ ਤੇਰੀ ਸਿੱਖੀ ਕਮਾਲਾ। ਗੁਰੂ ਰਾਮਦਾਸ ਆਪ ਸੋਟੀ ਸੁਲਤਾਨ ਨੇ, ਆਪ ਮੇਰੇ ਗੁਰੂ ਰਾਮਦਾਸ ਦੇ ਦੀਦਾਰ ਕੀਤਿਆਂ ਭੁੱਖ ਲੈਂਦੀ ਏ, ਤੇ ਜਦੋਂ ਉਹਨਾਂ ਨੂੰ ਪੁੱਛੀਏ ਤੇ ਉਹ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈਂਕੂ ਡੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ ਦਾਤਾ ਮੈਨੂੰ ਗੁਰਸਿੱਖ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਂ। ਆਪ ਗੁਰੂ ਬਣ ਗਏ ਨੇ, ਪਰ ਜਦੋਂ ਸਿੱਖ ਵੱਲ ਤੱਕਦੇ ਨੇ ਤੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ ਤੇ ਬਹਿ ਗਏ ਨੇ, ਸ਼ੀਸ਼ ਵਿੱਚ ਗਰਮ ਰੇਤਾ ਵੀ ਪਵਾਲੇ ਹੈ, ਉਬਲਦੀ ਦੇਗ ਵਿੱਚ ਵੀ ਬੈਠ ਗਏ ਨੇ, ਤੇ ਫਿਰ ਵੀ ਕਹਿ ਰਹੇ ਨੇ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਮੈਨੂੰ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਦੇ। ਇਹਦਾ ਮਤਲਬ ਕਿੰਨਾ ਕੁ ਉੱਚਾ ਗੁਰੂ ਕੇ ਸਿੱਖਾਂ। ਗੁਰੂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਆਏ ਮਿਲ ਗੁਰਸਿੱਖ, ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਜਦੋਂ ਭਾਈ ਗੁਰਦਾਸ ਤੈਨੂੰ ਤੱਕਦਾ ਹੈ ਨਾ, ਤੇ ਇੰਨਾ ਪ੍ਰੇਮ ਨਾਲ ਭਿੱਜ ਕੇ ਕਹਿੰਦਾ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਇਹਦਾ ਮਤਲਬ ਗੁਰਸਿੱਖ ਕਿੰਨਾ ਕੁ ਉੱਚਾ ਹੈ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਪੈ ਮੰਗਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਸਭ ਤੋਂ ਵੱਡੇ ਭਾਨ ਗੁਰਸਿੱਖਾਂ ਕੇ ਕਹਿ ਰਹੀ ਏ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮਾਲਕਾ ਚਰਨਾਂ ਦੀ ਧੂੜ ਦੇ ਅਸੀਂ ਪਾਪੀ ਵੀ ਪਾਰ ਹੋ ਜਾਈਏ, ਉਹ ਗੁਰਸਿੱਖੀ ਕੀ ਹੋ ਜਾਈਏ। ਜਿਹਨੂੰ ਤੱਕ ਕੇ ਭਾਈ ਗੁਰਦਾਸ ਕਹਿੰਦਾ ਹੈ ਕਿ ਮੇਰੀ ਚਮੜੀ ਨੂੰ ਉਧੇੜ ਲਵੋ ਤੇ ਇਹਨਾਂ ਦੀਆਂ ਜੁੱਤੀਆਂ ਬਣਾਓ ਤੇ ਪਾ ਦਿਓ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਕਮਾਣਾ ਆਰੰਭ ਕਰ ਦਿੱਤਾ। ਉਹ ਗੁਰਸਿੱਖ ਹੈ ਕੀ? ਮੈਂ ਸਿਰਫ ਇਸ ਇਹ ਆਪ ਨਾਲ ਵਿਚਾਰ ਸਾਂਝੀ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਮੈਂ ਆਧਾਰ ਬਣਾਇਆ ਭਾਈ ਗੁਰਦਾਸ ਦੀ ਇੱਕ ਪੌੜੀ ਨੂੰ। ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਪੌੜੀ ਇਹ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਸਾਹਿਬ ਨੇ ਤੁਲਨਾ ਕੀਤੀ ਸਿੱਖੀ ਕੀ। ਮੈਂ ਸਿਰਫ ਕੋਸ਼ਿਸ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪਾਂ ਗਿਰਵਾਣ ਵੀ ਝਾਤੀ ਮਾਰਨੀ ਹੈ। ਦਾਤਾ ਤੁਸੀਂ ਕੀ ਆਸ ਰੱਖਦੇ ਹੋ ਸਿੱਖ ਤੋਂ ਤੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਜੀਨੇ ਪਏ? ਕਿਉਂਕਿ ਸਵੈ ਪੜਚੋਲ ਕਰਨੀ ਹੈ ਨਾ, ਕੇਵਲ ਤੁਸੀਂ ਨਹੀਂ ਮੈਂ ਵੀ ਆਪਣੇ ਅੰਦਰ ਨੂੰ ਪੜਚੋਲਣਾ ਜੋ ਮੈਂ ਕਹਿ ਰਿਹਾ ਤੇ ਜਿਹੜੀ ਸਿੱਖ ਦੀ ਆਸ, ਜਿਹੜੀ ਤਸਵੀਰ ਜਾਂ ਜਿਹੜੀ ਆਸ ਗੁਰੂ ਨਾਨਕ ਦੀ ਜੋਤ ਰੱਖਦੀ ਏ, ਕੀ ਮਨਾ ਤੂੰ ਉਹ ਗੁਰੂ ਦੀ ਆਸ ਤੇ ਪੂਰਾ ਉਤਰੇ? ਭਾਈ ਗੁਰਦਾਸ ਨੇ ਪਹਿਲੀ ਗੱਲ ਕੀ ਕਹਿਣ ਲੱਗੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਲ ਨੂੰ। ਕਹਿਣ ਲੱਗੇ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਕਹਿਣ ਲੱਗੇ ਬਹੁ ਰੰਗੀ ਇੱਕ ਰੰਗ ਹੈ। ਤੇ ਫਿਰ ਕਰਦਾ ਕੀ ਏ ਕਿ ਸਭਨਾ ਅੰਦਰ ਇੱਕੋ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਆਣੀ। ਮੈਂ ਪਹਿਲਾਂ ਪੌੜੀ ਅਰਜ਼ ਕਰ ਰਿਹਾ। ਕਹਿਣ ਲੱਗੇ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ। ਕਹਿਣ ਲੱਗੇ ਤਪਤ ਬੁਝਾਏ ਅਗਨ ਵਿੱਚ। ਉਹ ਕਰਦਾ ਕੀ ਏ ਤਪਸ਼ ਵਿੱਚ ਵੀ ਅੱਗ ਨੂੰ ਬੁਝਾ ਦਿੰਦਾ ਹੈ। ਉਹ ਕਿਰਪਾ ਕਰਦਾ ਭਾਈ ਸਾਹਿਬ ਕਹਿ ਰਹੇ ਨੇ ਅਗਨ ਬੁਝਾਏ ਤਪਤ ਵਿੱਚ ਤੇ ਠੰਡਾ ਹੋਵੇ ਬਿਲਬਨਾ ਲਾਣੀ। ਤੇ ਅਖੀਰ ਵਿੱਚ ਕਹਿਣ ਲੱਗੇ ਗੁਰਸਿੱਖੀ ਦੀ ਇਹੋ ਨਿਸ਼ਾਨੀ। ਹੁਣ ਸਵਾਲ ਉੱਠਿਆ ਭਾਈ ਸਾਹਿਬ ਜੀ ਤੁਸੀਂ ਤਾਂ ਪੌੜੀ ਕਹਿ ਦਿੱਤੀ ਪਾਣੀ ਦੀ ਗੱਲ ਕਰਕੇ, ਪਰ ਸਾਨੂੰ ਵਿਸਤਾਰ ਨਾਲ ਸਮਝਾਓ ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿ ਦਿੱਤਾ ਇਹਦਾ ਮਤਲਬ ਕਿ ਉਤਲੀਆਂ ਜਿਹੜੀਆਂ ਨਿਸ਼ਾਨੀਆਂ ਨੇ ਜਿਹੜੀਆਂ ਪਾਣੀ ਵਿੱਚ ਨਿਸ਼ਾਨੀਆਂ ਨੇ, ਜੇ ਇਹ ਨਿਸ਼ਾਨੀਆਂ ਕਿਸੇ ਸਿੱਖ ਕੋਲ ਹੈਣ ਤਾਂ ਉਹ ਗੁਰਸਿੱਖ ਏ, ਜੇ ਇਹ ਨਿਸ਼ਾਨੀਆਂ ਨਹੀਂ ਤੇ ਪਿਆਰਿਓ ਸੱਚ ਜਾਣਾ ਫਿਰ ਅਜੇ ਅਸੀਂ ਸਿੱਖੀ ਕਮਾ ਨਹੀਂ ਰਹੇ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਸਿੱਖਾਂ ਜੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੈ ਨਾ, ਤੇ ਪਹਿਲੀ ਨਿਸ਼ਾਨੀ ਇਹ ਕਿ ਧਰਤੀ ਜਿਹੜੀ ਏ ਉਹ ਪੈਰਾਂ ਦੇ ਹੇਠ ਏ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਸਭ ਤੋਂ ਨੀਵੀਂ ਧਰਤੀ ਏ। ਪਰ ਯਾਦ ਰੱਖੀ ਧਰਤੀ ਤੋਂ ਵੀ ਨਿਮਰਤਾ ਵਿੱਚ ਕੋਈ ਰਹਿਣ ਵਾਲਾ ਈ। ਧਰਤੀ ਉੱਪਰ ਕੀ ਪਾਪੀ, ਕੀ ਪੁੰਨੀ, ਕੀ ਐਬੀ, ਕੀ ਸੰਤ, ਕੀ ਪਸ਼ੂ, ਕੀ ਪੰਛੀ, ਕੀ ਬਨਸਪਤੀ, ਕੀ ਪਹਾੜ, ਕੀ ਨਦੀਆਂ ਨਾਲੇ ਅਸੀਂ ਤੱਕਦੇ ਪਿਆ। ਧਰਤੀ ਸਭ ਤੋਂ ਨੀਵੀਂ ਏ, ਪੈਰਾਂ ਵਿੱਚ ਰਹਿੰਦੀ ਏ। ਪਰ ਭਾਈ ਗੁਰਦਾਸ ਕਹਿਣ ਲੱਗੇ ਨਹੀਂ, ਧਰਤੀ ਤੇਰੇ ਤੋਂ ਵੀ ਇੱਕ ਨਿਮਰਤਾ ਵਿੱਚ ਰਹਿਣ ਵਾਲਾ ਹੈ, ਉਹ ਪਾਣੀ ਏ ਜਿਹਨੇ ਆਪਣੇ ਸਿਰ ਤੇ ਤੈਨੂੰ ਟਿਕਾਇਆ ਹੋਏ, ਉਹ ਤੇਰੇ ਤੋਂ ਨੀਵਾਂ ਰਹਿੰਦਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲਾ ਨਿਵਾਣ ਨੂੰ। ਇੱਕ ਤੇ ਉਹ ਨਿਮਰਤਾ ਵਿੱਚ ਰਹਿੰਦਾ ਤੇ ਅਗਲਾ ਕੰਮ ਉਹਦਾ ਕਿਹੜਾ, ਉਹ ਨਿਵਾਣ ਨੂੰ ਤੁਰਦਾ। ਉੱਚਿਆਂ ਵੱਲ ਤਾਂ ਹਰ ਕੋਈ ਤੁਰਦਾ, ਪਰ ਪਾਣੀ ਦਾ ਇੱਕ ਸੁਭਾਅ ਏ ਉਹ ਉੱਚੇ ਵੱਲ ਨਹੀਂ ਤੱਕਦਾ, ਉਹ ਹਮੇਸ਼ਾ ਨਿਵਾਣ ਨੂੰ ਤੁਰਦਾ। ਅਗਲਾ ਉਹਦਾ ਲੱਛਣ ਏ ਨਿਰਮਲ, ਪਾਣੀ ਦਾ ਲੱਛਣ ਏ ਉਹ ਨਿਰਮਲ ਏ, ਸ਼ੀਤਲ ਏ। ਧਿਆਨ ਰੱਖਣਾ ਪਾਣੀ ਇੰਨਾ ਨਿਰਮਲ ਏ ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦਿੱਤਾ ਜਾਏ। ਪਹਿਲਾਂ ਮੈਂ ਕੇਵਲ ਇਸ ਪੌੜੀ ਦੀ ਆਖਰੀ ਵਿਚਾਰ ਕਰ ਰਿਹਾ, ਫਿਰ ਆਪਾਂ ਤੁਰਨਾ ਕਿ ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ। ਕੇਵਲ ਪਾਣੀ ਦੀ ਗੱਲ ਕਰਦਿਆਂ ਕਹਿੰਦੇ ਨੇ ਸੱਜਣਾ, ਪਾਣੀ ਧਰਤੀ ਤੋਂ ਹੇਠਾਂ ਨੀਵਾਂ ਹੀ, ਪਾਣੀ ਦਾ ਸੁਭਾਅ ਉੱਚਿਆਂ ਵੱਲ ਨਹੀਂ ਜਾਂਦਾ, ਨੀਵਿਆਂ ਵੱਲ ਨੂੰ ਜਾਂਦਾ ਹੀ, ਪਰ ਉਪਕਾਰੀ ਏ ਨਾ। ਫਿਰ ਕਹਿਣ ਲੱਗੇ ਉਹ ਨਿਰਮਲ ਏ, जितने मर्जी रंगां विच मिला दे, कुछ समय तो बाद रंग तां बह जाणगे, पानी फिर निर्मल है। असी कपड़े पानी विच धोने आ, कपड़ियां दी मैल नूं पानी उतार देगा, ते उस बर्तन नूं तुसी एक दिन प्यार रहण दिओ, ते जदों तपोगे टिके हुए पानी विच मैल तां थले बह जाएगी, पानी उस तरह फिर उत्ते निर्मल नजर आवेगा। पहली गल वह निर्मल है, ते दूसरी गल वह शीतल है। किसे नूं प्यास लगी होवे, तड़पदा होवे, पशु पंछी मनुख होवे, बनस्पति होवे, पानी दा सुभा है जेड़ा उन्हूं पी लैंदा है, उहदे अंदर नूं शीतलता देंदी, ठंड देंदी। अगला पानी दा सुभा ही वह शुद्ध है, उहदे कोल तन कोई मैला लैके आ जाए, तन दी मैल उतार देंदा है। उहदे कोल कोई बर्तन मैले लैके आ जाए, वह बर्तन की मैल उतार देंदा है। उहदे कोल कोई कपड़े मैले लैके आ जाए, वह कपड़िया मैलिया की मैल उतार देंदा है। चेते रखिए पानी विच गुण नहीं, यह सारिया सिखी दियां निशानियां ने। भाई साहब ने अगला बचन किया, कह लगे बहु रंगी एक रंग होए, वह सारिया रंगा विच रह के भी एक रंग है, सबना अंदर इको जानी, वह हर एक रंग के अंदर जिथे रहिंदा है वह सारिया नूं इको जिहा प्यार करदा है। उसे पानी विचों गल गल का खट्टा रुख जिहड़ा वह भी रस प्या लैंदा है, उसे विचों बदाम के रुख ने रस लिया है, उसे विचों ध्यान रखना तुम्मे दे वेल ने उहदे विचों रस लिया है, उहदे विचों अंगूरां दी वेल ने रस लिया है। पानी बिना विटकरे तो फल जिहो जिहा मर्जी पैदा हो जाण, सब नूं इको जिहा प्रेम करके इको जिहा रस दे दिंदा है। भाई साहब कहिंदे ने फिर अगला उहदा काम ही तत्ता होवै धुप विच, कोमल इन्ना किसे दी गर्मी नूं किसे दी तपश नूं सह नहीं सकदा। यह आप आने वाले दिनों में विचारांगे कि सिख तत्ता कदों हुंदा है। तत्ता होवै धुप विच, धुप जदों मिले उदों गर्म हो जांदा है, ते कहन लगे छावें ठंडा बिरती आणी, ते जदों छां दी संगत मिले ते बिल्कुल ठंडा ठार हो जांदा है। इहदा गुण है पानी दा, जदों अक दी सर्दी पैंदी होवे किन्ना परउपकारी है, अक दी सर्दी पैंदी है ते खूहां विचों पानी कढो ते पानी निघा मिलेगा, ते जिदन अत दी गर्मी पैंदी होवेगी ते खूह विचों पानी कढ के देखो ठंडा हो जाएगा, क्योंकि वह परउपकारी है ना। ते भाई साहब जी कहन लगे ए मत समझी जो तपदा किसे नूं दुख देण लई, कहन लगे जो तपदा तपदा परउपकार नूं, केवल भला करन वास्ते तपदा। कहन लगे ठंडे परउपकार विहाणी, वह ठंडा होया भी परउपकार करदा है। कहन लगे अग्न बुझाए तपत विच, जदों तपदा उदों भी अग नूं बुझांदा है। इहदा मतलब यह नहीं जे वह तप गया ते अग नूं होर तेज करेगा, उहनूं तपे नूं तूं अग ते पा के देख, वह अग नूं बुझा देंदा है। कह लगे ठंडा होवै बिलब ना लाणी गुरसिखी दी, इहो निशानी। हुण पहली पंक्ति तो आपां शुरू करना है। भाई साहब कहन लगे धरती पैरां हेठ है, कहिंदे ने सिखा धरती विच बड़ी निमरताई, जे गुरु नानक दी सिक्खी सिखणियां, जिदे चरणा दी धूड़ गुरु रामदास मंगदे ने, जिदे चरणा दी धूड़ गुरु अर्जन साहिब मंगदे ने, जिदे चरणा दे जोड़े भाई गुरदास बनदे ने, जे उह सिक्खी सिखणी चाहना ते सब तो पहला तेरे अंदर पानी दी तरह निम्रता होनी चाहीदी। पहला लक्षण ही एवे कि धरती पैरां हेठ है, जिन्ने कु लोक निम्रता विच रहिंदे ने सजना तू उदू वध निम्रता विच आ जाई। धरती पैरां खेत है, कहन लगे धरती खेत वसंदा पानी, जिवें पानी ने सारी धरती नूं निम्रता भी चुकया है, तू इन्ना कु निम्रता विच आ जाई कि पानी दी तरह तू निम्रता विच आ जाएगा। सिक्खी दा पहला लैसन ही एवे कि तेरे अंदर निम्रता होनी चाहिए। जे तेरे अंदर निम्रता नहीं तो याद रखी बाबे ने अगे सिक्खी दा पाठ तेनू अगला सबक देना ही नहीं, पहला सबक तेनू यह पढ़ना पैना तू निम्रता विचार। यही कारण जदों मेरे हजूर दे चरणा विच कोई भी आउंदा सी ना, एक गल कहनी सिखा भांडे मांज, एक गल कहनी सिखा तू तप्पड़ झाड़, एक गल कहनी सिखा तू लंगर वरताई। चेते रखियो पंगत दा बड़ा आनंद जे, मैं बड़ी सोहनी गल गुरमुख प्यारे तो सुनी, वह कहिंदा मैनू एक गोरे ने गल कही, कहिंदा जदों असीं तप्पड़ ते बैठ के हथ करांगे ना प्रशादा मंगण लई, उदों अद्धी हौमे मर जाएगी कि सतगुरु असी तेरे दर दे भिखारी, तेरे दर ते मंगते हां। खैर मैं अर्ज करा, वह कह रहे ने भाई गुरदास धरती की तरह निम्रता विच आ जा। साहब उहनूं जोड़ियां दी झाड़ू दी तप्पड़ दी सेवा दिंदे ने, ते निम्रता विच किन्ने कु वड्डे गुण ने। ਗੁਰੂ ਅਰਜਨ ਸਾਹਿਬ ਨੇ ਇੱਕ ਪਵਿੱਤਰ ਬਚਨ ਕੀਤਾ ਹੈ, ਪਹਿਲਾ ਸਿੱਖੀ ਦਾ ਗੁਣ ਇਹ ਵੇ ਤੂੰ ਚੁੱਕ ਜਾ, ਨਿਮਰਤਾ ਵਿੱਚ ਆ ਜਾ। ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਟਿਕਿਆ ਸਾ ਨਾ, ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਪੁੱਤਰ ਅਰਜਨ ਦੇਵ, ਜੇ ਤੂੰ ਵਕਾਰਾਂ ਤੋਂ ਬਚਣਾ, ਜੇ ਦੁਸ਼ਮਣਾਂ ਦੀ ਈਰਖਾ ਤੋਂ ਬਚਣਾ, ਜੇ ਤੂੰ ਇਹਨਾਂ ਵੈਰੀਆਂ ਤੋਂ ਬਚਣਾ, ਇੱਕ ਕੰਮ ਕਰ, ਮੈਂ ਤੈਨੂੰ ਕੁਝ ਹਥਿਆਰ ਦੇਣੇ ਚਾਹੁੰਦਾ ਵਾਂ, ਤੇ ਇਹਨਾਂ ਸ਼ਸਤਰਾਂ ਨੂੰ ਤੂੰ ਸਾਂਭ ਕੇ ਰੱਖੀ। ਪੁੱਛਿਆ ਕਿਹੜੇ ਸ਼ਸਤਰ? ਕਹਿਣ ਲੱਗੇ ਇੱਕ ਤਾਂ ਗਰੀਬੀ ਦੀ ਮੈਂ ਤੈਨੂੰ ਗਦਾ ਦੇਣੀ ਚਾਹੁੰਦਾ ਵਾਂ, ਗਦਾ ਦਾ ਅਰਥ ਗੁਰਜ, ਮੈਂ ਤੈਨੂੰ ਗਰੀਬੀ ਦੀ ਗੁਰਜ ਦੇਣੀ ਚਾਹੁੰਦਾ ਵਾਂ, ਗਰੀਬੀ ਦਾ ਅਰਥ ਨਿਮਰਤਾ, ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਕਿ ਨਿਮਰਤਾ ਹੋਵੇ, ਤੈਨੂੰ ਮੈਂ ਗਰੀਬੀ ਦੀ ਗਦਾ ਦੇਣੀ ਚਾਹੁੰਦਾ, ਜਿਸ ਗੁਰਜ ਨਾਲ ਤੂੰ ਜ਼ਾਲਮ ਦਾ ਵੈਰੀ ਨਾਲ ਟੱਕਰ ਲੈ ਸਕੇ, ਤੇ ਦੂਜਾ ਮੈਂ ਤੇਰੇ ਹੱਥ ਵਿੱਚ ਖੰਡਾ ਪਕੜਾਉਣਾ ਚਾਹੁੰਦਾ। ਤੇ ਪੁੱਛਿਆ ਮਹਾਰਾਜ ਖੰਡਾ ਕਿਹੜਾ? ਤੇ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਰੀਬੀ ਗਦਾ ਹਮਾਰੀ, ਧਰਤੀ ਪੈਰਾਂ ਹੇਠ ਹੈ, ਧਰਤੀ ਖੇਡ ਬਸੰਦਾ ਪਾਣੀ, ਕੀ ਗਦਾ ਹਮਾਰੀ? ਕਹਿਣ ਲੱਗੇ ਖੰਨਾ ਸਗਲ ਰੇਨ ਸ਼ਾਰੀ, ਸਭ ਤੇ ਚਰਨਾਂ ਦੀ ਧੂੜ ਬਣ ਜਾ, ਇਹ ਤੇਰੇ ਵਾਸਤੇ ਖੰਡੇ ਦਾ ਕੰਮ ਕਰੇਗਾ, ਤੂੰ ਨਿਮਰਤਾ ਸਿੱਖ ਲੈ। ਕਿਉਂਕਿ ਭਾਈ ਗੁਰਦਾਸ ਕਹਿੰਦੇ ਨੇ ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਤੂੰ ਨਿਮਰਤਾ ਵਿਚਾਰ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੈ ਪੋ ਨਾ ਟਿਕੈ ਵਿਕਾਰੀ, ਉਹਦੇ ਅੱਗੇ ਕਿਸੇ ਵਿਕਾਰੀ ਨੇ ਟਿਕਣਾ। ਤੇ ਸਾਹਿਬ ਕਹਿੰਦੇ ਨੇ ਗੁਰ ਪੂਰਾ ਇਹ ਗੱਲ ਸਾਰੀ, ਮੇਰੇ ਪੂਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਕਿ ਸੱਜਣਾ ਇੰਨੀ ਨਿਮਰਤਾ ਵਿੱਚ ਆ ਜਾਈ ਜੇ ਤੂੰ ਸਿੱਖੀ ਵਿੱਚੋਂ ਕੁਝ ਕਮਾਉਣਾ ਚਾਹੁੰਦਾ ਤਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਮੈਂ ਕੇਵਲ ਪਹਿਲੀ ਪੰਕਤੀ ਤੇ ਅਰਜ਼ ਕਰਨੀ ਚਾਹੁੰਦਾ, ਇਸ ਗੱਲ ਨੂੰ ਆਪਾਂ ਖੋਲ ਸਕੀਏ ਕਿ ਨਿਮਰਤਾ ਤੋਂ ਬਿਨਾਂ ਸਿੱਖੀ ਕਮਾਈ ਨਹੀਂ ਜਾਂਦੀ। ਹਜ਼ੂਰ ਦੇ ਬਚਨ ਪੜ੍ਹਨੇ ਹਨ ਤੇ ਕਬੀਰ ਸਾਹਿਬ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਆਉਂਦਾ, ਕਹਿੰਦੇ ਨੇ ਦੇਖ ਵਾਹਿਗੁਰੂ ਨੇ ਸੰਸਾਰ ਨੂੰ ਇਸ ਤਰ੍ਹਾਂ ਬਣਾਇਆ ਕਿ ਜਿਵੇਂ ਮਾਨੋ ਰੇਤ ਹੋਵੇ, ਜਿਵੇਂ ਮਾਰੂ ਥਲ ਹੋਵੇ। ਤੇ ਕਹਿਣ ਲੱਗੇ ਰੇਤ ਵਿੱਚ ਨਾ ਕਿਸੇ ਨੇ ਖੰਡ ਮਿਲਾ ਦਿੱਤੀ ਏ, ਚੀਨੀ ਸ਼ੂਗਰ ਮਿਲਾ ਦਿੱਤੀ ਏ, ਹੁਣ ਕੀੜੀ ਦਾ ਸੁਭਾਅ ਵੀ ਏ ਖੰਡ ਖਾਣਾ, ਮਿੱਠੇ ਨੂੰ ਖਾਣਾ, ਤੇ ਇੱਕ ਹਾਥੀ ਏ ਉਹ ਵੀ ਚਾਹੁੰਦਾ ਮੈਨੂੰ ਮਿਠਾਸ ਮਿਲ ਜਾਏ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ ਜੇ ਨਾਮ ਤੇ ਮਿੱਠੇ ਨੂੰ ਚੱਖਣਾ ਚਾਹੁੰਦਾ ਤਾਂ ਪਹਿਲੀ ਇੱਕ ਗੱਲ ਚੇਤੇ ਰੱਖੀ, ਹਾਥੀ ਬਣ ਕੇ ਨਾ ਵੀ, ਕਿਉਂਕਿ ਹਾਥੀ ਨੇ ਕਦੇ ਵੀ ਖੰਡ ਨਹੀਂ ਚੁਣ ਸਕਣੀ। ਜੇ ਤੂੰ ਖੰਡ ਦਾ ਆਨੰਦ ਮਾਣਨਾ ਚਾਹੁੰਦਾ ਤਾਂ ਤੈਨੂੰ ਕੀੜੀ ਬਣ ਕੇ ਰੇਤ ਵੀ ਤੁਰਨਾ ਪਏ। ਕਦੀ ਹਾਥੀ ਨੇ ਸਵਾਦ ਮਾਣੇ? ਜੇ ਸਿੱਖੀ ਵਿੱਚ ਨਾਮ ਦਾ ਰਸ ਲੈਣੀ ਤੇ ਹਾਥੀ ਵਾਲੀ ਹੰਕਾਰ ਦੀ ਬਿਰਤੀ ਨਾਲ ਨਾ ਆਈ, ਇੱਥੇ ਕੀੜੀ ਵਾਲੀ ਬਿਰਤੀ ਲੈ ਕੇ ਹਾਂ ਤੇ ਮੇਰਾ ਦਾਦਾ ਕਿਰਪਾ ਕਰਕੇ ਤੈਨੂੰ ਨਾਮ ਦਾ ਰਸ ਦਏਗਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਹਰ ਹੈ ਖੰਡ ਰੇਤ ਮੈਂ ਬਿਖਰੀ, ਕਿ ਵਾਹਿਗੁਰੂ ਦਾ ਨਾਮ ਰੂਪੀ ਖੰਡ ਜਿਹੜੀ ਏ ਰੇਤ ਵਿੱਚ ਬਿਖਰੀ ਪਈ ਏ, ਖਿੰਡੀ ਪਈ ਏ। ਕਹਿਣ ਲੱਗੇ ਹਾਥੀ ਚੁਣੀ ਨਾ ਜਾਏ, ਜੇ ਕੋਈ ਹਾਥੀ ਵਾਲੀ ਬਿਰਤੀ ਨਾਲ ਜਾਏਗਾ ਕਦੀ ਚੁਣ ਕੇ ਨਹੀਂ ਖਾ ਸਕਦਾ। ਕਹਿਣ ਲੱਗੇ ਕਹੇ ਕਬੀਰ ਗੁਰ ਭਲੀ ਬੁਝਾਈ, ਮੇਰੇ ਗੁਰੂ ਨੇ ਪਹਿਲੀ ਗੱਲ ਇਹ ਸਮਝਾ ਦਿੱਤੀ, ਕੀਤੀ ਹੋਏ ਕਹਿ ਖਾਏ। ਇਹ ਸਲੋਕ ਦੋ ਵਾਰੀ ਆਇਆ, ਚੀਟੀ ਵੀ ਆਇਆ ਤੇ ਕੀਤੀ ਵੀ ਆਇਆ। ਕਹਿਣ ਲੱਗੇ ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਗੁਰੂ ਨੇ ਪਹਿਲੀ ਗੱਲ ਕਹੀ, ਜੇ ਤੂੰ ਕੀੜੀ ਬਣੇਗਾ ਤਾਂ ਸਵਾਦ ਚੱਖਣਾ, ਕਿਉਂਕਿ ਨਿਮਰਤਾ ਤੋਂ ਬਿਨਾਂ ਕਦੀ ਨਾਮ ਦਾ ਸਵਾਦ ਕਿਸੇ ਨੂੰ ਆਇਆ। ਪਹਿਲਾ ਸਬਕ ਨਿਮਰਤਾ ਹੈ। ਸੰਗਤ ਇਹ ਬਚਨ ਜਦੋਂ ਅਸੀਂ ਕਬੀਰ ਸਾਹਿਬ ਦੇ ਪੜ੍ਹਨੇ ਹਾਂ, ਕਹਿੰਦੇ ਨੇ ਜੇ ਸਿੱਖੀ ਨੂੰ ਕਮਾਉਣਾ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਏ, ਤੇ ਪਹਿਲੀ ਬਚਨ ਇਹ ਹੀ ਆ, ਜਦੋਂ ਬਾਬੇ ਦੇ ਚਰਨਾਂ ਵਿੱਚ ਆਏ ਤੇ ਇੱਕ ਮਨ ਲੈ ਕੇ ਆਵੀ, ਕਬੀਰ ਸਭ ਤੇ ਹਮ ਬੁਰੇ, ਇਹਨਾਂ ਕੋ ਨਿਮਰਤਾ ਵਿੱਚ ਆ ਜਾਈ, ਮੇਰੇ ਮਾਲਕਾ ਸਭ ਦੁਨੀਆਂ ਤੋਂ ਮੈਂ ਮਾੜਾ ਵਾਂ, ਖੰਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੀ ਦੁਨੀਆਂ ਚੰਗੀ ਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋਏ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ। ਜੇ ਸਿੱਖੀ ਕਮਾਣੀ ਆ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਪੱਲੇ ਬੰਨ ਲੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਧਰਤੀ ਪੈਰਾਂ ਹੇਠ ਹੈ, ਧਰਤੀ ਖੇਤ ਮਸੰਦਾ ਪਾਣੀ, ਤੂੰ ਇੰਨਾ ਕੁ ਨੀਵਾਂ ਨਿਮਰਤਾ ਵਿੱਚ ਚਲਾ ਜਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ, ਇੰਨਾ ਕੁ ਨਿਮਰਤਾ ਵਿੱਚ ਚਲਾ ਜਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਜੇ ਸਿੱਖੀ ਸਿੱਖਣੀ ਆ
ਤੇ ਇੱਕ ਗੱਲ ਧਿਆਨ ਵਿੱਚ ਰੱਖ ਲੈ, ਕਹਿ ਦੇ ਕਿ ਫਰੀਦਾ ਜੋਤਾਂ ਮਾਰਨ ਮੁੱਕੀਆਂ, ਇਹ ਨਿਮਰਤਾ ਵਾਲਾ ਪੱਖ ਹੈ। ਆਪਾਂ ਅੱਗੇ ਇਹ ਵੀ ਗੱਲ ਕਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ। ਸਾਹਿਬ ਕਹਿ ਰਹੇ ਨੇ ਜੋਤਾਂ ਮਾਰਨ ਮੁੱਕੀਆਂ, ਜੇ ਤੇਰੇ ਤੇ ਕੋਈ ਵਾਰ ਕਰਦਾ, ਤੇਰਾ ਬੁਰਾ ਤੱਕਦਾ। ਇੱਥੇ ਮੁੱਕੀਆਂ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤਾ, ਜੇ ਕੋਈ ਤੇਰੇ ਨਾਲ ਵਧੀਕੀ ਕਰਦਾ, ਜੇ ਕੋਈ ਤੇਰੇ ਨਾਲ ਈਰਖਾ ਵਿੱਚ ਤੈਨੂੰ ਨੀਵਾਂ ਦਿਖਾਉਣਾ ਚਾਹੁੰਦਾ, ਤੇ ਇੱਕ ਕੰਮ ਕਰੀ, ਤੂੰ ਉਹਦੇ ਨਾਲ ਈਰਖਾ ਨਾ ਕਰੀ, ਉਹ ਤਾਂ ਅੰਦਰੋਂ ਸੜਿਆ ਪਿਆ। ਜੇ ਤੂੰ ਵੀ ਸੜ ਗਿਆ, ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੋਈ ਨਹੀਂ ਰਹਿਣਾ। ਸਿੱਖੀ ਦਾ ਪਹਿਲਾ ਸਬਕ ਇਹ ਵੇ, ਸਾਹਿਬ ਜੀ ਕਹਿ ਰਹੇ ਨੇ ਜੋਤਾਂ ਮਾਰਨ ਮੁੱਕੀਆਂ, ਤਿਨਾ ਨਾ ਮਾਰਾ ਘੁੰਮ। ਅਗਲੀ ਪੰਕਤੀ, ਆਪ ਨੇੜੇ ਘਰ ਜਾਈਏ। ਹੁਣ ਇਹਦੇ ਅਰਥ ਕਈ ਵਾਰੀ ਸੱਜਣ ਕਰਦੇ ਨੇ, ਆਪ ਨੇੜੇ ਘਰ ਜਾਈਏ, ਤੂੰ ਆਪਣੇ ਘਰ ਚਲਾ ਜੇ ਗੱਲ ਸੁਣ ਕੇ। ਨਹੀਂ, ਇਹਦੇ ਅਰਥ ਨੇ ਆਪ ਨੇੜੇ ਘਰ ਜਾਈਏ। ਜਦੋਂ ਤੂੰ ਉਹਦਾ ਜਵਾਬ ਨਹੀਂ ਦੇਗਾ, ਉਸ ਈਰਖਾਲੂ ਨਾਲ ਈਰਖਾ ਨਹੀਂ ਕਰੇਗਾ, ਤੇ ਜਿਹੜਾ ਤੇਰਾ ਮਨ ਘਰ ਤੋਂ ਬਾਹਰ ਭਟਕਦਾ ਪਿਆ ਨਾ, ਆਪ ਨੇੜੇ ਘਰ ਜਾਈਏ, ਇਹ ਤੇਰਾ ਮਨ ਆਪਣੇ ਨਿੱਜ ਘਰ ਵਿੱਚ ਸਦਾ ਲਈ ਟਿਕ ਜਾਏਗਾ, ਇਹ ਸ਼ਾਂਤ ਹੋ ਜਾਏਗਾ। ਆਪ ਨੇੜੇ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਕਹਿਣ ਲੱਗੇ ਇੰਨੀ ਕੁ ਨਿਮਰਤਾ ਆ ਜਾਏ ਕਿ ਧਰਤੀ ਹੇਠ ਬਸੰਦਾ ਪਾਣੀ, ਤੂੰ ਨਿਮਰਤਾ ਵੀ ਚਲਾ ਜਾ। ਸਤਿਗੁਰੂ ਨੇ ਕੈਸੇ ਕਮਾਲ ਦੇ ਬਚਨ ਕੀਤੇ ਨੇ ਅੰਮ੍ਰਿਤਮਈ ਬਾਣੀ ਵਿੱਚ। ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਪਾਵਨ ਪਵਿੱਤਰ ਬਚਨ ਹੈ, ਉਹਨਾਂ ਦੀ ਇੱਕ ਰੁਬਾਈ ਹੈ, ਤੇ ਉਹਨਾਂ ਨੇ ਸਮੁੰਦਰ ਦਾ ਤੇ ਨਦੀ ਦਾ ਆਪਸੀ ਵਾਰਤਾਲਾਪ ਕਰਾਇਆ। ਹਜ਼ੂਰ ਕਹਿੰਦੇ ਨੇ, ਬਚਨ ਕਰਦੇ ਨੇ, ਜਿਹੜੇ ਭਾਈ ਸਾਹਿਬ ਆਪਣੀ ਰਚਨਾ ਵਿੱਚ ਕੋਸ਼ਿਸ਼ ਕਰਦੇ ਨੇ ਕਿ ਆਪਣੇ ਸ਼ਬਦਾਂ ਵਿੱਚ ਲੋਕਾਂ ਨੂੰ ਸਮਝਾ ਸਕੀਏ। ਕਹਿਣ ਲੱਗੇ ਨਦੀ ਨਾ ਅੱਜ ਬਰਸਾਤ ਦਾ ਪਾਣੀ ਲੈ ਕੇ ਨਕਾਨਕ ਭਰੀ ਏ, ਛਾਲਾਂ ਮਾਰਦੀ ਗਈ, ਜਿਹਦੇ ਸਾਹਮਣੇ ਪੱਥਰ ਆਇਆ ਉਹ ਵੀ ਰੋੜ ਲਿਆ, ਜੇ ਚਟਾਨ ਆ ਰਹੀ ਉਹਨੂੰ ਵੀ ਤੋੜ ਕੇ ਆਪਣੇ ਲਾਲ ਲੈ ਤੁਰੀ, ਜੇ ਇਸ ਨਦੀ ਦੇ ਸਾਹਮਣੇ ਕਿਤੇ ਮਨੁੱਖ ਆਇਆ ਉਹਨੂੰ ਵੀ ਰੋੜ ਲਿਆ, ਜੇ ਪਾਣੀ ਸਾਹਮਣੇ ਪਸ਼ੂ ਆਇਆ ਉਹ ਵੀ ਰੋੜ ਲਿਆ। ਗੱਲ ਕੀ, ਇਹਨੇ ਪੱਥਰ ਵੀ ਰੋੜੇ, ਇਹਨੇ ਰੁੱਖ ਵੀ ਤੋੜ ਲਏ, ਇਹਨੇ ਬੰਦੇ ਨੂੰ ਵੀ ਰੋੜ ਲਿਆ, ਇਹਨੇ ਪਸ਼ੂ ਤੇ ਪੰਛੀ ਵੀ ਰੋੜ ਲਏ, ਇਹਨੇ ਕੱਚੀਆਂ ਚਟਾਨਾਂ ਵੀ ਰੋੜ ਲਈਆਂ। ਤੇ ਜਦੋਂ ਇਹ ਨਦੀ ਸਾਗਰ ਦੇ ਵਿੱਚ ਜਾ ਕੇ ਲੀਨ ਹੋਈ ਨਾ, ਤੇ ਕਹਿਣ ਲੱਗੀ ਦੇਖ ਸਾਗਰ, ਮੈਂ ਤੇਰੀ ਕਿੰਨੀ ਸੇਵਾ ਕਰਨੀ ਆ, ਮੈਂ ਤੇਰੇ ਵਾਸਤੇ ਕਿੰਨੀਆਂ ਕੀਮਤੀ ਵਸਤੂਆਂ ਲੈ ਕੇ ਆਉਂਦੀ ਹਾਂ, ਤੇਰੇ ਨਾਲ ਇੰਨਾ ਪਿਆਰੇ, ਮੈਂ ਤੇਰੇ ਲਈ ਜਿਹੜੇ ਤੋਹਫੇ ਲੈ ਕੇ ਆਉਂਦੀ ਹਾਂ, ਜੇ ਮਨੁੱਖ ਅੜਦਾ ਮੈਂ ਉਹਨੂੰ ਦਰੋੜ ਲੈਂਦੀ ਹਾਂ, ਪਸ਼ੂ ਰੋੜਨੀ ਆ, ਪੱਥਰ ਰੋੜਨੀ ਆ, ਮੈਂ ਮਿੱਟੀ ਦੀਆਂ ਚਟਾਨਾਂ ਰੋੜਨੀ ਆ। ਤੇ ਸਾਗਰ ਹੱਸ ਕੇ ਕਹਿੰਦਾ, ਨਦੀਏ ਮੁੱਤਾਂ ਤੋਂ ਤੂੰ ਮੇਰੇ ਕੋਲ ਪਿਟਾਵਾਂ ਲੈ ਕੇ ਆਉਂਦੀ ਏ, ਪਰ ਮੈਂ ਇੱਕ ਗੱਲ ਤੇਰੇ ਤੋਂ ਪੁੱਛਣੀ ਚਾਹੁੰਦਾ, ਕਦੀ ਬੈਂਤ ਦਾ ਰੁੱਖ ਕਿਉਂ ਨਹੀਂ ਲੈ ਕੇ ਆਏ, ਬੈਂਤ ਦੇ ਰੁੱਖ ਨੂੰ ਕਿਉਂ ਨਹੀਂ ਆਉਂਦਾ? ਤੇ ਮੈਂ ਅਰਜ਼ ਕਰਾਂ, ਉਦਾਹਰਣ ਦਾ ਹਮੇਸ਼ਾ ਇੱਕ ਪੱਖ ਲਈਦਾ, ਹਾਲਾਂਕਿ ਬਾਣੀ ਵਿੱਚ ਵਾਸ ਦੀ ਬੜੀ ਸਾਹਿਬ ਨੇ ਨਖੇਤੀ ਵੀ ਕੀਤੀ ਏ, ਕਿਉਂਕਿ ਥੋਥਾ ਹੈ, ਗੰਢਾਂ ਵਾਲਾ ਹੈ, ਕੁੱਲ ਘਾਤੀ ਏ, ਪਰ ਇੱਕ ਪੱਖ ਲੈਣਾ। ਕਹਿਣ ਲੱਗੇ, ਨਦੀਏ ਸਾਰੇ ਲੈ ਕੇ ਆਉਣੀ ਏ, ਬੂਟੇ ਬੂਟੀਆਂ ਪੱਟਣੀ ਏ, ਬੰਦਿਆਂ ਨੂੰ ਰੋੜਨੀ ਏ, ਪਸ਼ੂ ਰੋੜਨੀ ਏ, ਪਰ ਮੈਨੂੰ ਦੱਸ ਖਾਂ, ਕਦੀ ਤੂੰ ਬੈਠਦਾ ਪੇਟਾ ਕਿਉਂ ਨਹੀਂ ਲਿਆਂਦਾ? ਤੇ ਅੱਗੋਂ ਨਦੀ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੀ, ਉਹ ਸੌ ਸਾਗਰ, ਕਦੀ ਆਸ ਵੀ ਨਾ ਕਰੀ ਮੈਂ ਬੈਂਤ ਨੂੰ ਪੱਟ ਸਕਾਂ। ਕਹਿਣ ਲੱਗਾ, ਹੱਦ ਹੋ ਗਈ, ਇੰਨਾ ਤੇਰਾ ਬਹਾਵ, ਤੇ ਬੈਂਤ ਨੂੰ ਪੱਟ ਕਿਉਂ ਨਹੀਂ ਸਕਦੀ? ਕਹਿਣ ਲੱਗੀ, ਉਹਨੂੰ ਝੁਕਣ ਦੀ ਜਾਚ ਆ ਗਈ ਆ, ਜਿਹੜੇ ਝੁਕ ਜਾਂਦੇ ਨੇ ਉਹਨਾਂ ਤੇ ਮੇਰੀ ਪੇਸ਼ ਕੋਈ ਨਹੀਂ ਜਾਂਦੀ, ਜਿਹੜਾ ਅੜ ਜਾ ਉਹਨੂੰ ਮੈਂ ਜੜਾਂ ਤੋਂ ਪੱਟ ਲਿਆਉਣੀ। ਭਾਈ ਸਾਹਿਬ ਕਹਿਣ ਲੱਗੇ, ਯਾਦ ਰੱਖੀ ਉਹ ਮਨਾ, ਦੇਖ ਇੱਕ ਝੱਖੜ ਪਿਆ ਚੱਲਦਾ ਈ, ਇੱਕ ਨਦੀ ਵਹਿੰਦੀ ਪਈ ਆ, ਤੂੰ ਇੰਨਾ ਕੁ ਨਿਮਰਤਾ ਵੀ ਚਲਾ ਜਾਈ, ਬੈਂਤ ਦੀ ਤਰ੍ਹਾਂ ਆਪਣੇ ਆਪ ਨੂੰ ਝੁਕਾਉਣ ਦੀ ਜਾਚ ਸਿੱਖ ਲੈ, ਜਦੋਂ ਤੂੰ ਨਿਮਰਤਾ ਵੀ ਝੁਕਣ ਦੀ ਜਾਚ ਸਿੱਖ ਗਿਆ, ਤੇ ਚੇਤੇ ਰੱਖੀ ਵਕਾਰਾਂ ਦੇ ਜਿਤਨੇ ਮਰਜ਼ੀ ਨਦੀਆਂ ਵੀ ਤੂਫਾਨ ਆਉਣ, ਤੇ ਵਕਾਰਾਂ ਦੀ ਤਾਕਤ ਨਹੀਂ ਤੈਨੂੰ ਪੱਟ ਕੇ ਲੈ ਜਾਣ, ਕਿਉਂਕਿ ਤੈਨੂੰ ਗੁਰੂ ਦੇ ਚਰਨਾਂ ਵਿੱਚ ਝੁਕਣ ਦੀ ਜਾਚ ਆ ਗਈ। ਨਿਮਰਤਾ ਵਿੱਚ ਇੰਨਾ ਆਨੰਦ ਏ। ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬਚਨ ਏ, ਕਹਿਣ ਲੱਗੇ, ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਲਿਆਵੇਂ, ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਚਾਵੇਂ। ਨਦੀ ਆਖਦੀ, ਆਕੜ ਵਾਲੇ ਸਭ ਬੂਟੇ ਪੱਟ ਸਕਾਂ, ਪਰ ਜੋ ਝੁਕੇ ਵੇਗ ਰੋ ਰੁੱਖ ਨੂੰ, ਉਸ ਤੇ ਪੇਸ਼ ਨਾ ਕੋਈ ਜਾਵੇ, ਜਿਹਨੂੰ ਝੁਕਣ ਦੀ ਜਾਚ ਆ ਜਾਏ ਉਹਦੇ ਉੱਪਰ ਮੇਰੀ ਕਦੀ ਪੇਸ਼ ਨਹੀਂ ਹੋ ਜਾਂਦੀ। ਹਜ਼ੂਰ ਕਹਿੰਦੇ ਨੇ, ਜਿਹੜੀ ਗੁਰਸਿੱਖੀ ਦੀ ਇਹ ਨਿਸ਼ਾਨੀ ਏ। ਭਾਈ ਗੁਰਦਾਸ ਕਹਿੰਦੇ ਨੇ, ਪਹਿਲਾ ਸਬਕ ਤੂੰ ਨਿਮਰਤਾ ਵਿੱਚ ਆ ਜਾ, ਆਪਣੇ ਆਪ ਨੂੰ ਝੁਕਾ ਲੈ। ਜੇ ਕਿਤੋਂ ਤੈਨੂੰ ਨਾਮ ਦੀ ਦਾਤ ਕਿਤੇ ਗੁਰਮੁਖ ਪਿਆਰਾ ਮਿਲਦਾ, ਤੂੰ ਉਹਦੇ ਚਰਨਾਂ ਵਿੱਚ ਝੁਕ ਜਾ, ਆਪਣੀ ਹੋਂਦ ਨੂੰ ਕਾਇਮ ਨਾ ਕਰੀ। ਸ਼ਾਇਦ ਇਹੀ ਕਾਰਨ ਮੇਰੇ ਗੁਰਦੇਵ ਨੇ ਝੁਕਣ ਵਾਸਤੇ ਬਾਣੀ ਵਿੱਚ ਕਿਹਾ ਤੇ ਕਹਿਣ ਲੱਗੇ, ਜੇ ਝੁਕ ਜਾਏਗਾ ਨਾ ਸਿੱਖੀ ਨੂੰ ਸਿੱਖੇਗਾ, ਤੇ ਕਹਿਣ ਲੱਗੇ ਫਿਰ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੈ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਜੇ ਤੈਨੂੰ ਸਜਣਾ ਝੁਕਣ ਦੀ ਜਾਚ ਆ ਜਾਏਗੀ, ਫਿਰ ਗੁਰੂ ਤੇਰੇ ਭਾਂਡੇ ਵਿੱਚ ਕੋਈ ਦਾਤ ਪਾਏਗਾ। ਮੇਰੇ ਸਾਹਿਬ ਨੇ ਕੇਵਲ ਕਿਹਾ ਨਹੀਂ, ਸਗੋਂ ਕਰਕੇ ਵੀ ਦਿਖਾਇਆ। ਧੰਨ ਗੁਰੂ ਰਾਮਦਾਸ, ਉਹਨਾਂ ਦੇ ਚਰਨਾਂ ਦਾ ਧਿਆਨ ਟਿਕਾਈਏ ਜਿਹੜਾ ਦੀਨ ਦੁਖੀਆਂ ਦੀ ਬਾਂਹ ਪਕੜਨ ਵਾਲਾ ਹੈ। ਕਈ ਵਾਰੀ ਜਦੋਂ ਗੁਰੂ ਰਾਮਦਾਸ ਜੀ ਦਾ ਨਾਮ ਮੁੱਖ ਵਿੱਚ ਆਉਂਦਾ ਹੈ ਨਾ, ਤੇ ਕਦੀ ਅੰਦਰ ਭਿੱਜਾ ਹੋਵੇ ਤੇ ਚਰਨਾਲ ਛਿੜ ਜਾਂਦੀ ਏ, ਕਿਉਂਕਿ ਗੁਰੂ ਰਾਮਦਾਸ ਤੇਰੇ ਦਰ ਤੇ ਕਦੀ ਕਿਸੇ ਦੀ ਝੋਲੀ ਖਾਲੀ ਨਹੀਂ ਆਈ। ਤੇਰੇ ਦਰ ਤੋਂ ਝੋਲੀਆਂ ਭਰੀਆਂ ਜਾਂਦੀਆਂ ਨੇ, ਕਿਉਂ? ਕਿਉਂਕਿ ਤੁਸੀਂ ਆਪ ਉਹ ਦਿਨ ਦੇਖੇ ਨੇ, ਗਰੀਬੀ ਕੱਟੀ ਏ, ਲੋਕਾਂ ਦੀਆਂ ਠੋਕਰਾਂ ਖਾਧੀਆਂ ਨੇ, ਗਾਲਾਂ ਖਾਧੀਆਂ ਨੇ, ਕਿੰਨੇ ਕਿੰਨੇ ਦਿਨ ਭੁੱਖਿਆਂ ਰਹਿ ਕੇ ਘਰ ਗੁਜ਼ਾਰਾ ਕੀਤਾ, ਤੇ ਅੱਜ ਜਦੋਂ ਕੋਈ ਭੁੱਖਾ, ਕੋਈ ਬੇਘਰਾ, ਕੋਈ ਤਨ ਤੋਂ ਨਗਨ ਤੇ ਕੋਈ ਦੁਖੀ ਜਾਂਦਾ ਹੈ, ਤੂੰ ਉਸੇ ਤਰ੍ਹਾਂ ਦੇਖ ਕੇ ਪਸੀਜ ਜਾਂਦਾ ਤੇ ਉਹਦੇ ਦੁੱਖ ਨੂੰ ਦੇਖ ਕੇ ਉਹਦੀ ਝੋਲੀ ਵਿੱਚ ਤੂੰ ਦਾਤ ਪਾ ਦੇਵੀ। ਅੱਜ ਵੀ ਤੇਰੇ ਕੋਲ ਕਿਰਪਾ ਹੈ। ਤੇ ਗੁਰੂ ਰਾਮਦਾਸ ਉਹਨਾਂ ਦੇ ਜੀਵਨ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਨਾ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਛਿਸੁਕਿਆ, ਚੇਤੇ ਰੱਖਣਾ। ਤੇ ਗੁਰੂ ਰਾਮਦਾਸ ਕਿੰਨੇ ਕੁ ਗੁਰੂ ਅਮਰਦਾਸ ਦੇ ਨੇੜੇ ਹੋ ਚੁੱਕੇ ਸਨ। ਇੱਕ ਵਾਰੀ ਲਾਹੌਰ ਤੋਂ ਗਏ ਤੇ ਕਹਿੰਦੇ ਨੇ ਬੇਮੌਸਮੇ ਅੰਬ ਮਿਲ ਗਏ, ਤੇ ਅੰਬ ਬੜੇ ਰਸਦਾਇਕ ਸਨ। ਤੇ ਰਸਤੇ ਵਿੱਚ ਨਾ ਜਦੋਂ ਅੰਬ ਬੰਨੇ ਕੱਪੜੇ ਵਿੱਚ ਲਪੇਟਿਆ ਅੰਬ, ਤੇ ਸੋਚਿਆ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਰੱਖਾਂਗਾ, ਮੱਥਾ ਟੇਕਾਂਗਾ, ਨਮਸਕਾਰ ਕਰਾਂਗਾ, ਗਰੀਬ ਦੀ ਭੇਟਾ ਸਵੀਕਾਰ ਕਰਨਗੇ। ਤੇ ਕਹਿੰਦੇ ਨੇ ਰਸਤੇ ਵੀ ਜਦੋਂ ਦੇਖਿਆ ਤੇ ਉਹ ਅੰਬ ਜਿਹੜਾ ਨਾ ਉਹਦੇ ਵਿੱਚੋਂ ਰਸ ਚੋਣ ਲੱਗਾ। ਹੁਣ ਸੋਚਿਆ ਕਰਾਂ ਕਿ ਗੁਰੂ ਅਮਰਦਾਸ ਲਈ ਲੈ ਕੇ ਚੱਲਾ ਵਾਂ ਤੇ ਭੇਟਾ ਉਹਨਾਂ ਦੇ ਚਰਨਾਂ ਵਿੱਚ ਰੱਖਣੀ ਏ। ਤੇ ਇੱਕੋ ਦਮ ਗੁਰੂ ਅਮਰਦਾਸ ਦਾ ਧਿਆਨ ਟਿਕਾ ਦਿੱਤਾ, ਤੇ ਧਿਆਨ ਟਿਕਾ ਕੇ ਆਪ ਅੰਬ ਚੂਪ ਲਿਆ, ਰਸ ਪੀ ਲਿਆ। ਤੇ ਜਦੋਂ ਗੋਇੰਦਵਾਲ ਪਹੁੰਚੇ ਨਾ, ਤੇ ਗੁਰੂ ਰਾਮਦਾਸ ਦੇ ਚਰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟੇਕਿਆ ਮੱਥਾ, ਤੇ ਅਜੇ ਕੁਝ ਕਹਿਣੀ ਵਾਲੇ ਸਨ ਤੇ ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਜੇਠਿਆ, ਅੰਬ ਦਾ ਸਵਾਦ ਬੜਾ ਮਿੱਠਾ ਸੀ, ਰਸ ਬੜਾ ਸੀ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰੂ ਕੇ ਸਿੱਖ ਦੇ ਅੰਦਰ ਗੁਰੂ ਵਰਤਦਾ ਜੇ। ਕਹਿਣ ਲੱਗੇ, ਭਾਈ ਜੇਠਿਆ, ਬੜਾ ਆਨੰਦ ਸੀ। ਤੇ ਉਹੀ ਗੁਰੂ ਰਾਮਦਾਸ ਜਿਹੜੇ ਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਨੇ, ਉਹ ਕਹਿੰਦੇ ਨੇ, ਸੱਜਣਾ, ਜੇ ਸਿੱਖੀ ਕਮਾਣੀ ਆ ਤੇ ਯਾਦ ਰੱਖ ਭਾਈ ਗੁਰਦਾਸ ਦੇ ਬਚਨ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਖੇਠ ਵਸੰਦਾ ਪਾਣੀ, ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ। ਤੇ ਉਹਨਾਂ ਕੋਲ ਕਿੰਨੀ ਕੁ ਨਿਮਰਤਾ ਹੈ। ਅੱਜ ਅੰਮ੍ਰਿਤਸਰ ਸਰੋਵਰ ਦੀ ਸੇਵਾ ਲੱਗੀ ਏ, ਅਜੇ ਹਰਿਮੰਦਰ ਸਾਹਿਬ ਬਣਿਆ ਨਹੀਂ। ਮੈਂ ਸਿਰਫ ਇੱਕੋ ਪੰਕਤੀ ਤੇ ਅਰਜ਼ ਕਰ ਰਿਹਾ ਕਿ ਧਰਤੀ ਹੇਠ ਵਸੰਦਾ ਪਾਣੀ, ਤੂੰ ਧਰਤੀ ਤੋਂ ਵੀ ਨੀਵਾਂ ਚਲਾ ਜਾਣਾ, ਪਹਿਲਾ ਲੱਛਣ ਤੇਰੇ ਕੋਲ ਨਿਮਰਤਾ ਚਾਹੀਦੀ। ਸਤਿਗੁਰੂ ਗੁਰੂ ਰਾਮਦਾਸ ਕਿਨਾਰੇ ਤੇ ਬੈਠੇ ਨੇ, ਆਪ ਟੋਕਰੀ ਢੋਂਦੇ ਨੇ, ਬਾਬਾ ਬੁੱਢਾ ਜੀ ਸਿੱਖ ਪ੍ਰੇਮ ਵਿੱਚ ਭਿੱਜੇ ਹੋਏ ਹੋਰ ਵੀ ਸੇਵਾ ਪੈ ਕਰਦੇ ਨੇ। ਤੇ ਇੰਨੀ ਦੇਰ ਨੂੰ ਨਾ ਇੱਕ ਦੌੜਿਆ ਸਿੱਖ ਆਇਆ ਤੇ ਆ ਕੇ ਕਹਿੰਦਾ, ਗੁਰੂ ਰਾਮਦਾਸ ਜੀ, ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਆਏ ਜੇ, ਬਾਬਾ ਸ੍ਰੀ ਚੰਦ ਜੀ ਆਏ ਨੇ। ਤੇ ਗੁਰੂ ਰਾਮਦਾਸ ਜੀ ਨੇ ਟੋਕਰੀ ਰੱਖ ਦਿੱਤੀ। ਚੇਤੇ ਰੱਖਿਓ, ਅਸੀਂ ਕਈ ਵਾਰੀ ਕਥਾ ਕਰਦੇ ਹਾਂ, ਕੀਰਤਨ ਕਰਦੇ, ਮੈਂ ਇੱਕ ਮਿੰਟ ਵਿੱਚੋਂ ਨਿਕਲਣ ਲੱਗਾ, ਅਸੀਂ ਸ਼ਬਦ ਇਹੋ ਜਿਹੇ ਵਰਤ ਜਾਂਦੇ ਹਾਂ ਨਾ। ਕਈ ਵਾਰੀ ਤੇ ਚਲੋ ਹੁੰਦਾ ਬੰਦਾ ਬਹਾਵ ਵਿੱਚ ਤੁਰਿਆ ਜਾਏ, ਕਈ ਵਾਰੀ ਅਸੀਂ ਮਨ ਵਿੱਚ ਈਰਖਾ ਰੱਖ ਕੇ ਵੀ ਸ਼ਬਦ ਵਰਤਨੇ ਆ। ਬਾਬਾ ਕਾਲੂ, ਜਿਵੇਂ ਮੈਨੂੰ ਖਿਮਾ ਕਰਨਾ, ਮੈਂ ਸ਼ਬਦ ਕਹਿ ਰਿਹਾ ਵਾਂ, ਬਾਬਾ ਸ੍ਰੀ ਚੰਦ ਬਾਰੇ, ਬਾਬਾ ਲਖਮੀ ਦਾਸ ਬਾਰੇ। ਪਿਆਰਿਓ, ਇੱਕ ਗੱਲ ਚੇਤੇ ਰੱਖਿਓ, ਜਿੱਦਣ ਮੇਰੇ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਸੀ ਨਾ, ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਪੁੱਛੇ ਸਨ, ਸਤਿਗੁਰੂ ਗੱਦੀ ਭਾਈ ਲੈਣੇ ਨੂੰ ਦਿੱਤੀ, ਗੱਦੀ ਦਾ ਮਾਲਕ ਇਹ ਵੇ, ਮੇਰੇ ਪੁੱਤਰਾਂ ਦਾ ਕੀ ਬਣੇਗਾ? ਤੇ ਹਜ਼ੂਰ ਨੇ ਇੱਕ ਗੱਲ ਕਹੀ ਸੀ, ਸੁਲੱਖਣੀਏ, ਲੈਣਾ ਜਿਹੜਾ ਉਹ ਗੁਰੂ ਵੇ, ਇਹ ਜਿੱਥੇ ਜੋਤ ਜਾਏਗੀ ਉਹ ਗੁਰੂ ਕੇ ਹੋਣਗੇ, ਤੇ ਤੇਰੇ ਪੁੱਤਰਾਂ ਨੂੰ ਲੋਕ ਬਾਬੇ ਕੇ ਕਹਿਣਗੇ। ਧਿਆਨ ਰੱਖਣਾ, ਉੱਥੇ ਇੱਕ ਸ਼ਬਦ ਕਿਹਾ ਕਵੀ ਸੰਤੋਖ ਸਿੰਘ ਨੇ ਵਰਤਿਆ ਤੇ ਪੁੱਛਿਆ, ਦਾਤਾ, ਮੇਰੇ ਪੁੱਤਰਾਂ ਦੀ ਰੋਜ਼ੀ? ਤੇ ਅਗਲਾ ਬਚਨ ਸੀ, ਸੁਲੱਖਣੀਏ, इस घर विच तां बैठे हुए कुत्तियां दे पैरां विच करामाता ने, इह ते गुरु नानक दा खून ने। साहिब ने उत्थे बचन कहा, गुरु घर के जे होए सवाना, तिनको पूजा सगल जहाना। गुरु घर दे ते कुकरां नूं लोग पूजदे ने सुलखणीए, इह गुरु नानक दा खून ने। पर असीं समझे नहीं प्यारिओ, असीं क्या परख विचों पूरे नहीं होए। हो सकदा कि गुरु की नजर विच ओही प्रवान हो सकदा जिहड़ा गुरु नूं पाए। परख विचों पार होना कोई खाला जी दा वाड़ा है? गुरु नानक की नजर विचों निकल जाना कोई छोटी जी बात है? पर ओ गुरु नानक दे पुत्र ने, बाबा श्री चंद जी की 148 साल उम्र है। 4 ग्रंथ लिखे ने बाबा श्री चंद्र जी ने, ते एक ग्रंथ विच उन्हां ने ना सब तो पहला शहनशाह शब्द गुरु नानक लई बाबा श्री चंद ने वरते। सब तो पहला शब्द आरता नानक शाह शहनशाह का, दीन दुनी के शाह पात शाह का पहला शब्द उन्हां बाबा श्री चंद ने वरते कि मेरा बापू दीन दुनी का मालिक है। 148 साल उम्र है, ते अज बाबा श्री चंद आए ने अमृतसर की धरती ते। खबर पहुंची है गुरु रामदास जी बाबा श्री चंद आए जे, ते गुरु रामदास अगो लैण गए ने, क्योंकि गुरु नानक दा पुत्र है ना, इंद्री जेते नाम बाणी विच भिजा है। प्यारिओ बाबा श्री चंद जी ने गुरु नानक दी बाणी तो बिना दूजे दा प्रचार नहीं जे कीता। गुरु नानक दी मत नूं प्रचारे है। जदो आए ने ते आके दस्या कि बाबा जी आए ने, ते धन गुरु रामदास अगो लैण गए ने। मैं इस करके थोड़ी जी इतिहास की टेक लै रहा कि मना तेनू भी किते लग जाए कि सिखी कमान लई पहला निम्रता चाहिए। बाबा जी आए, गुरु रामदास लैण गए, अगो जाके झोके नमस्कार कीती। बाबा श्री चंद जी बहुत बजुर्ग ने, मिले ते कहिंदे बाबा श्री चंद जी ने ना सुभाकण इनी गल पुछी सी। कवि संतोख सिंह कहिंदे ने इनी गल पुछ ली, गुरु रामदास तेरा दाड़ा बहुत लंबेरा है, तुहाडे दाड़े दे केश क्यों लंबे ने? ते मेरा दीन दुनी दा पातशाह थले उतर के ना बाबा श्री चंद दे चरणा नूं हाथ विच पकड़ के अपने केसा नाल झाड़ के कहिंदा, महापुरशो तुहाडे वर्गे संत जना ते गुरु नानक दे खून दे चरण झाड़न वास्ते तुहाडे चरण झाड़न लई दाड़ा वधाया। ते कहिंदे ने बाबा श्री चंद तो रिहा ना गया, थले उठ के ना गुरु रामदास दे चरण पकड़ लै, अखां विच नीर भर के कहिंदे जिहो जिहा सुनिया सी ओहो जिहा वेख्या। उत्थे जिहड़े शब्द उन्हां ने वरते, कहिण लगे कि गुरु रामदास जी, शब्द भाई संतोख सिंह दे ने, कहिण लगे देख निम्रता गुरु की, धरती पैरां हेठ है धरती हेठ बसंदा पाणी। देख निम्रता गुरु की, श्री चंद भय प्रसन्न संग अंगत लीनी सेव कर। इहदा मतलब बाबा श्री चंद मनदे पए ने कि गुरु अंगद ने धक्का नहीं कीता। कहन लगे गुरु रामदास भाई लैने तो अंगद तां बने ने क्योंकि उन्होंने गुरु नानक की सेवा की। अंगद लीनी सेव कर तुमरे प्रेम अनन। अगली जड़ी पंक्ति कही, कहन लगे मैं कुछ देण जोगा ते नहीं, पर मैं एक अर्ज करना वा गुरु रामदास, तेरे सरोवर के किनारे खलोता वा, तेरे विच एनी निम्रता है ते जेड़े तेरे सरोवर विच आके निम्रता नाल इशनान करनगे ना उन्हां दे जन्मा जन्मा दे पाप तेरा सरोवर धो देगा। उत्थे बचन वरत्या सी, कहन लगे गुरु रामदास नूं देख निम्रता गुरु की, श्री चंद भय प्रसन्न अंगत लीनी सेव कर तुमरे प्रेम आनन। ते अगला बचन सी, तुमरी महिमा अदक है कहिए काहे बनाए, तुमरे सर में जो मजे पापी पीगत पाहे। तेरे सरोवर विच तां पापियां नूं मुक्ति मिलनी है। पहला सब की एवे कि जे तू किसे तो कुछ लेना है, जे सिक्खी नूं कमाना है, ते भाई गुरदास कहिंदे ने गुर सिक्खी दी इहो निशानी, ते पहली निशानी एवे धरती पैरां हेठ है धरती हेठ बसंदा पाणी। धरती नीवी है पर पाणी उस तो भी नीवा है। जे तू कुछ कमाना चाहना है तां प्यारिया अपने अंदर निम्रता नूं धारण कर लै। जदों तेरे कोल निम्रता आवेगी ते फिर हजूर बाणी विच कहिंदे ने भाई गुरदास, हों तिस घोल कमाया गुरमत हृदय गरीबी आवे। तेरे विच निम्रता आ जाए ते जदों तेरे विच निम्रता आवेगी ना फिर कदी तू आकड़ के गुरु घर खलो के ए नहीं कहेगा मैं चंगा मैं वड्डा। फिर सिक्खी दी पहली निशानी ए वे तू गुरु चरणा विच खलो के कहेगा दाता मैं कीता ना जाता हराम खोर, हों क्या मुंह देसा दुष्ट चोर, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਾਹ ਕਰਤਾਰ। ਜਿੱਦਣ ਤੂੰ ਝੁਕੇਗਾ ਨਾ ਉਦਣ ਫਿਰ ਗੁਰੂ ਕੋਲ ਖਲੋ ਕੇ ਕਹੇਗਾ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ ਸਾਬਿਤ ਤੁਮ ਹਰ ਜਾਣੋ ਆਪੇ। ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਤੇਰੇ ਅੰਦਰ ਸਿੱਖੀ ਦਾ ਪਹਿਲਾ ਗੁਣ ਆ ਜਾਏਗਾ ਫਿਰ ਗੁਰੂ ਅਰਜਨ ਸਾਹਿਬ ਦੇ ਮੁਤਾਬਕ ਜਿਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ ਤੇ ਕਈ ਵਾਰੀ ਹੈਰਾਨ ਵੀ ਹੋਈਦਾ ਕਿ ਬਾਣੀ ਤਰਤੀਬ ਨਾਲ ਤੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ ਕਿੰਨੇ ਭਾਗਾਂ ਵਾਲੇ ਨੇ। ਤੇ ਵੈਸੇ ਭਾਗਾਂ ਵਾਲੇ ਆਪਾਂ ਸਾਰੀ ਜੇ ਕਿਉਂ ਕਿ ਗੁਰੂ ਕਲਗੀ ਵਾਲਿਆ 300 ਸਾਲ ਪਹਿਲਾਂ ਅਨੰਦਪੁਰ ਦੀ ਪਹਾੜੀ ਤੇ ਜਿਸ ਖਾਲਸੇ ਦੀ ਸਿਰਜਣਾ ਤੂੰ ਜਿਸ ਦਿਨ ਕੀਤੀ ਕਿੰਨੇ ਭਾਗਾਂ ਵਾਲੇ ਹਾਂ ਅਸੀਂ ਉਸ ਦਿਨ ਨੂੰ ਹੁਣ ਵੇਖਣਾ ਜੇ ਸਤਿਗੁਰੂ ਤੂੰ ਕਿਰਪਾ ਕੀਤੀ। ਦੂਜੇ ਭਾਗਾਂ ਵਾਲੇ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੀ ਤੁਸੀਂ ਕਿਰਪਾ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਾਨੂੰ ਗੁਰੂ ਦੇ ਗਏ। ਸਾਰੀ ਬਾਣੀ ਤਰਤੀਬ ਨਾਲ ਮੈਂ ਆਪਣੇ ਵਿਸ਼ੇ ਤੇ ਆਵਾਂ। ਨਿਮਰਤਾ ਸਿੱਖੀ ਦਾ ਪਹਿਲਾ ਲੱਛਣ ਹੀ ਇਹ ਵੇ, ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ। ਦੇਖੋ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਫਿਰ ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਜੀ ਦੀ ਜੋ ਹੁਣ ਤਰਤੀਬ ਹੈ, ਫਿਰ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਛੰਤ, ਛੰਤ ਤੋਂ ਬਾਅਦ ਵਾਰਾਂ ਤੇ ਵਾਰਾਂ ਤੋਂ ਬਾਅਦ ਭਗਤ ਬਾਣੀ। ਹੁਣ ਤਰਤੀਬ ਮੁਤਾਬਕ ਸ਼ਲੋਕ ਵਾਰਾਂ ਤੇ ਵਧੀਕ ਆਏ, ਗੁਰੂ ਨਾਨਕ ਸਾਹਿਬ ਦੇ ਸ਼ਲੋਕ, ਗੁਰੂ ਅਮਰਦਾਸ ਦੇ ਸ਼ਲੋਕ, ਗੁਰੂ ਰਾਮਦਾਸ ਦੇ, ਗੁਰੂ ਅਰਜਨ ਸਾਹਿਬ ਦੇ ਸ਼ਲੋਕ ਆ ਗਏ। ਅਸੀਂ ਪੜ੍ਹ ਲਿਆ ਤਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਪੜ੍ਹ ਲਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਹੁਣ ਜਦੋਂ ਬਾਣੀ ਦੀ ਤਰਤੀਬ ਮੁਤਾਬਕ ਇੱਥੇ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਖਤਮ ਨੇ, ਅੱਗੇ ਆ ਗਿਆ ਸ਼ਲੋਕ ਮਹਿਲਾ ਨੌਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਣ। ਜਦੋਂ ਸਬੰਧਾ ਸ਼ਲੋਕ ਪੜ੍ਹ ਲਿਆ 57 ਅਖੀਰਲਾ ਆਇਆ ਕਿ ਰਾਮ ਨਾਮ ਉਰਮੈ ਗਇਓ ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇਹ ਸ਼ਲੋਕ ਪੜ੍ਹਨ ਤੋਂ ਬਾਅਦ ਤਰਤੀਬ ਅਨੁਸਾਰ ਸ਼ਲੋਕ ਮਹਿਲਾ ਪੰਜਵਾਂ ਪਹਿਲਾਂ ਆਉਣਾ ਚਾਹੀਦਾ ਸੀ, ਪਰ ਇੱਥੇ ਤਰਤੀਬ ਅਨੁਸਾਰ ਨਹੀਂ, ਇੱਥੇ ਫਿਰ ਆ ਗਿਆ ਮਧਾਵਣੀ ਮਹਿਲਾ ਪੰਜਵਾਂ ਤੇ ਮਧਾਵਣੀ ਮਹਿਲੇ ਤੋਂ ਪੰਜਵੇਂ ਤੋਂ ਬਾਅਦ ਫਿਰ ਆ ਗਿਆ ਸ਼ਲੋਕ ਮਹਿਲਾ ਪੰਜਵਾਂ। ਇਹਦਾ ਕੀ ਕਾਰਨ? ਇੱਕ ਵਿਦਵਾਨ ਲਿਖਦਾ ਸਿੱਖਾਂ ਸਿੱਖੀ ਦੀ ਪਹਿਲੀ ਨਿਸ਼ਾਨੀ ਨਿਮਰਤਾਈ, ਤੇਰੇ ਗੁਰੂ ਨੇ ਗੁਰੂ ਕੀ ਬਾਣੀ ਅੰਕਿਤ ਕਰਦਿਆਂ ਅਖੀਰ ਵਿੱਚ ਇੱਕ ਗੱਲ ਕਹੀ। ਆਮ ਤੌਰ ਤੇ ਕੋਈ 4 ਪੰਨਿਆਂ ਦੀ ਕਿਤਾਬ ਲਿਖ ਲੈ ਨਾ, ਉਹ ਪਹਿਲਾ ਸ਼ਬਦ ਹੀ ਲਿਖਦਾ ਮੈਂ ਇੰਨੀ ਮਿਹਨਤ ਕੀਤੀ, ਇੰਨੇ ਗ੍ਰੰਥ ਪੜ੍ਹੇ, ਇੰਨਾ ਬੰਦਿਆਂ ਨੂੰ ਮਿਲਿਆ ਤਾਂ ਮੈਂ ਮਿਹਨਤ ਕਰਕੇ ਗ੍ਰੰਥ ਲਿਖਿਆ, ਤੇ ਅਗਲੀ ਗੱਲ ਉਹ ਕਹਿੰਦਾ ਮੇਰੀ ਆਗਿਆ ਤੋਂ ਬਿਨਾਂ, ਇਹ ਕਾਪੀਰਾਈਟ ਮੇਰਾ, ਮੇਰੇ ਤੋਂ ਬਿਨਾਂ ਕਿਸੇ ਨੇ ਛਪਾਇਆ ਨਾ ਤੇ ਮੈਂ ਉਹਦੇ ਤੇ ਮੁਕੱਦਮਾ ਕਰ ਦਿਆਂਗਾ। ਤੁਸੀਂ ਦੇਖਿਆ ਨਾ ਹੁਣ ਭਾਵੇਂ ਚਲੋ ਸਾਡੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾਂ ਵੀ ਲਿਖ ਦਿੱਤੇ ਨੇ ਫਲਾਣੀ ਦੁਕਾਨ ਵਿੱਚੋਂ, ਅਸਲੀਅਤ ਇਹ ਜੇ ਕਿ ਗੁਰੂ ਸਾਹਿਬ ਨੇ ਲਿਖਾਰੀ ਦਾ ਨਾਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ। ਜੇ ਤਤਕਰਾ ਦਿੱਤਾ ਕੇਵਲ ਬਾਣੀ ਦਾ, ਕੇਵਲ ਹਜ਼ੂਰ ਨੇ ਸ਼ਬਦਾਂ ਦਾ, ਉਹ ਵੀ ਮਹੱਲਾ ਪਹਿਲਾਂ ਹੀ ਪਾਇਆ, ਕਿਤੇ ਵੀ ਗੁਰੂ ਅਰਜਨ ਸਾਹਿਬ ਨੇ ਆਪਣੀ ਕਲਮ ਨਾਲ ਤਤਕਰੇ ਵਿੱਚ ਵੀ ਨਹੀਂ ਲਿਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੇਰੀ ਬਾਣੀ ਸ਼ੁਰੂ ਹੋਣ ਲੱਗੀ। ਚੇਤੇ ਰੱਖਣਾ ਗੱਲ ਬੜੀ ਰਮਜ ਭਰਪੂਰ ਏ, ਸਾਰੀ ਬਾਣੀ ਤਰਤੀਬ ਨਾਲ ਦੇ ਦਿੱਤੀ, 4 ਅੱਖਰ ਲਿਖਣ ਵਾਲੇ ਦੇ ਪੁੱਤਰ ਪੋਤਰੇ ਵੀ ਉਹਦੀਆਂ ਕਿਤਾਬਾਂ ਵੇਚਦੇ ਨੇ, ਉਹ ਕਿਤਾਬ ਕੋਈ ਛਾਪ ਨਹੀਂ ਸਕਦਾ ਤੇ ਸ਼ਬਦ ਇੱਕੋ ਕੁਲਿਆ। ਪ੍ਰੋਫੈਸਰ ਸਾਹਿਬ ਸਿੰਘ ਨੇ ਟੀਕਾ ਕੀਤਾ ਦਰਪਣ, ਉਹਨਾਂ ਦੀ ਜੀਵਨੀ ਵਿੱਚ ਕਹਿੰਦੇ ਨੇ ਜਦੋਂ ਮੈਂ ਛਾਪਣ ਲਈ ਕਿਹਾ ਤੇ ਲੋਕਾਂ ਮੈਨੂੰ ਟੀਚਰਾਂ ਕੀਤੀਆਂ, ਉਹਨਾਂ ਕਿਹਾ ਤੈਨੂੰ ਕਿਹਨੇ ਪੜ੍ਹਨਾ ਹੋਏ, ਤੇਰੇ ਟੀਕੇ ਨੂੰ ਕਿਸੇ ਪੁੱਛਣਾ। ਉਹਨੇ ਰਾਜ ਪਬਲਿਸ਼ਰ ਵਾਲਿਆਂ ਨੂੰ ਜਲੰਧਰ ਦਿੱਤਾ ਇੱਕ ਗੱਲ ਕਹੀ, ਕਹਿਣ ਲੱਗਾ ਸੱਜਣਾ ਮੈਂ ਪਤਾ ਰਾਹ ਕੇ ਨਾ ਰਾਂ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀਆਂ ਕਈ ਪੁਸ਼ਤਾਂ ਇਹਦੇ ਨਾਲ ਹੀ ਰੋਟੀ ਖਾਈ ਜਾਣਗੀ। ਤੇ ਸਭ ਤੋਂ ਜ਼ਿਆਦਾ ਟੀਕਾ ਰਾਜ ਪਬਲਿਸ਼ਰ ਵਾਲੇ ਜਲੰਧਰ ਤੋਂ ਛਾਪਦੇ ਨੇ, ਉਹਨਾਂ ਸਾਰਾ ਕੰਮ ਹੀ ਛੱਡ ਕੇ ਕੇਵਲ ਟੀਕੇ ਛਾਪਦੇ ਪਏ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਸ਼ਲੋਕ ਮਹਿਲਾ ਨੌਵੇਂ ਤੋਂ ਬਾਅਦ ਏ, ਇਹਦਾ ਮਤਲਬ ਹੈ ਸਿੱਖਾਂ ਦੇਖ ਤੇਰੇ ਗੁਰੂ ਨੇ 30 ਰਾਗਾਂ ਵਿੱਚ ਬਾਣੀ ਉਚਾਰੀ, ਆਪਣੇ ਤੋਂ ਬਿਨਾਂ 4 ਪਾਤਸ਼ਾਹੀਆਂ ਦੀ ਬਾਣੀ ਹੋਰ ਇਕੱਤਰ ਕੀਤੀ, ਕਿਉਂਕਿ ਉਹਦੇ 9ਵੇਂ ਮਹਿਲੇ ਦੀ ਬਾਣੀ ਨਹੀਂ ਸੀ, 15 ਭਗਤਾਂ ਦੀ ਬਾਣੀ ਇਕੱਤਰ ਕੀਤੀ, 11 ਭੱਟਾਂ ਦੀ ਇਕੱਤਰ ਕੀਤੀ। ਕੋਈ ਥੋੜੀ ਜਿਹੀ ਕਮਾਈ ਹੈ ਕਿ ਹਿੰਦੁਸਤਾਨ ਦੀ ਸਾਰੀ ਅਧਿਆਤਮਿਕਤਾ ਨੂੰ, ਹਿੰਦੁਸਤਾਨ ਦੀ ਰੂਹਾਨੀਅਤ ਨੂੰ ਇੱਕ ਗ੍ਰੰਥ ਵਿੱਚ ਅੰਕਿਤ ਕਰ ਦੇਣਾ, ਕੋਈ ਛੋਟੀ ਜਿਹੀ ਕਮਾਈ ਨਹੀਂ। ਪਰ ਇੰਨਾ ਕੁਝ ਕਰਕੇ ਫਿਰ ਕਹਿੰਦੇ ਨੇ ਦਾਤਾ ਮੇਰਾ ਕੋਈ ਗੁਣ ਨਹੀਂ। ਫਿਰ ਅਖੀਰ ਵਿੱਚ ਨਿਮਰਤਾ ਆਈ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਨਹੀਂ, ਤੇ ਜੋ ਕੁਝ ਵੀ ਇਹ ਸੇਵਾ ਹੋਈ ਏ ਕੇਵਲ ਤੇਰੀ ਕਿਰਪਾ ਨਾਲ ਹੋਈ ਏ, ਮੇਰੇ ਕੋਲ ਇੰਨੀ ਸਮਰੱਥਾ ਨਹੀਂ ਸੀ ਮੈਂ ਇਹ ਸੇਵਾ ਕਰ ਸਕਦਾ। ਗੁਰਸਿੱਖੀ ਦੀ ਇਹੋ ਨਿਸ਼ਾਨੀ, ਪਹਿਲੀ ਨਿਸ਼ਾਨੀ ਇਹ ਵੇ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਕਹਿਣ ਲੱਗੇ ਆਪੇ ਤਰਸ ਪਇਓਈ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੇ ਨਿਮਰਤਾ ਵਿੱਚ ਅਖੀਰ ਵਿੱਚ ਸਤਿਗੁਰੂ ਪ੍ਰਤੱਖ ਹਰ ਕਹਿੰਦਾ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ। ਮੈਂ ਅਰਜ਼ ਕੀਤੀ ਜਿਹੜੀ ਗੁਰਸਿੱਖੀ ਦੀ ਗੱਲ ਅਸੀਂ ਅੱਜ ਕਰਨੇ ਪਏ ਹਾਂ, ਉਸ ਗੁਰਸਿੱਖੀ ਦਾ ਪਹਿਲਾ ਲੱਛਣ ਨਿਮਰਤਾ। ਭਾਈ ਸਾਹਿਬ ਕਹਿ ਰਹੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ, ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ। ਅਗਲੇ ਐਤਵਾਰ ਵਿਚਾਰ ਕਰਨੀ ਹੈ ਪਾਣੀ ਚੱਲੇ ਨਿਵਾਨ ਨੂੰ, ਸਿੱਖੀ ਕਿਵੇਂ ਨੀਵੇਂ ਪਾਸੇ ਜਾਂਦੀ ਹੈ ਕਿ ਜੀਵਨ ਕਰਕੇ ਨੀਵੇਂ। ਅਗਲਾ ਬਚਨ ਨੇ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਸਿੱਖੀ ਨਿਰਮਲ ਕਿਵੇਂ ਵੇ, ਸ਼ੀਤਲ ਕਿਵੇਂ ਵੇ, ਇਹ ਕਿਸੇ ਨੂੰ ਸ਼ੁੱਧ ਕਿਵੇਂ ਕਰਦੀ ਏ। ਫਿਰ ਅਗਾਂਹ ਆਪਾਂ ਵਿਚਾਰਾਂਗੇ ਜਦੋਂ ਫਿਰ ਇਹਨੂੰ ਕੋਈ ਸੇਕ ਲਾਉਂਦਾ ਹੈ ਨਾ, ਫਿਰ ਤਪ ਕੇ ਅੱਗ ਨੂੰ ਬੁਝਾਉਣ ਦੀ ਵੀ ਜਾਚ ਸਿੱਖਦੀ। ਕੱਲੀ ਠੰਡੀ ਨਹੀਂ, ਇਹ ਜਦੋਂ ਤਪੀ ਹੋਵੇ ਨਾ ਉਦੋਂ ਫਿਰ ਤਪਿਆ ਹੋਇਆ ਵੀ ਬੁਝਾ ਦਿੰਦਾ। ਇਹ ਮੇਰਾ ਖਿਆਲ ਹੈ ਕਿ 2-3 ਕੁ ਲੈਕਚਰ ਬਣ ਜਾਣਗੇ। ਤੁਸੀਂ ਅਸੀਸ ਦਿਆ ਜੇ, ਗੁਰੂ ਕਿਰਪਾ ਕਰੇ, ਇਸ ਵਿਸ਼ੇ ਨੂੰ ਆਪਾਂ ਨਿਮਰਤਾ ਨਾਲ ਗੁਰੂ ਆਸ਼ਿਰ ਮੁਤਾਬਕ ਵਿਚਾਰ ਸਕੀਏ। ਗੁਰੂ ਗ੍ਰੰਥ ਸਾਹਿਬ ਮੇਹਰ ਕਰਨ, ਜਿਸ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ, ਉਸੇ ਦਰ ਦੇ ਕੀਰਤਨੀਏ। ਆ ਸੁਚੱਜੇ ਪ੍ਰਬੰਧਕਾਂ ਨੇ ਬਹੁਤ ਚੰਗਾ ਕੀਤਾ। ਵੇਖੋ ਮੇਰੇ ਮਨ ਚ ਗੁਰੂ ਰਾਮਦਾਸ ਦੇ ਦਰ ਲਈ ਅਥਾਹ ਪਿਆਰ ਏ। ਗੁਰੂ ਕਿਰਪਾ ਕਰੇ, ਉਹਦੇ ਦਰ ਤੋਂ ਇਸ ਕੂਕਰ ਨੂੰ ਕੋਈ ਦਾਤ ਮਿਲਦੀ ਏ ਜਿਹੜੀ ਤੁਹਾਡੇ ਨਾਲ ਆ ਕੇ ਸਾਂਝੀ ਕਰਨੀ। ਇੱਥੋਂ ਵੀ ਜਾਣ ਤੋਂ ਬਾਅਦ ਪਹਿਲਾਂ ਗੁਰੂ ਰਾਮਦਾਸ ਤੇਰੇ ਦਰ ਤੇ ਜਾਣਾ, ਕਿਉਂਕਿ ਦਾਤਾ ਤੂੰ ਝੋਲੀ ਵਿੱਚ ਪਾਨਾ ਨਾ, ਕਿਉਂਕਿ ਤੇਰੇ ਦਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨੇ। ਉਸ ਦਰ ਦੇ ਕੀਰਤਨੀ ਆਏ ਨੇ ਭਾਈ ਗੁਰ ਕਿਰਪਾਲ ਸਿੰਘ ਹੋਰੀ, ਬੜੇ ਪ੍ਰੇਮ ਨਾਲ ਆਪ ਇਹਨਾਂ ਤੋਂ ਵੀ ਕੀਰਤਨ ਸਰਵਣ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।